ਕਲਗੀਧਰ ਪਾਤਸ਼ਾਹ ਜੀ ਆਪਣੇ ਪੰਥ ਵਿੱਚ ਖਾਲਸੇ ਪੰਥ ਨੂੰ ਪ੍ਰੇਰਿਤ ਕਰਨ ਵਾਸਤੇ, ਪੰਥ ਨੂੰ ਸਾਜਣ ਵਾਸਤੇ ਲੀਲਾ ਕਰ ਰਹੇ ਹਨ। ਤਪ ਤੋਂ ਤੇਜ ਪੈਦਾ ਹੁੰਦਾ। ਜਦੋਂ ਵੀ ਕੋਈ ਤਪ ਦੀ ਸਾਧਨਾ ਕਰਦਾ ਹੈ ਤਾਂ ਉਹ ਚਾਹੇ ਗੁਰਮੰਤਰ ਦਾ ਜਪ ਤਪ ਹੋਵੇ, ਚਾਹੇ ਉਹ ਕਿਸੇ ਸ਼ਬਦ ਦੇ ਜਪ ਤਪ ਦੀ ਖੇਡ ਹੋਵੇ, ਉਹਦੇ ਤੋਂ ਤੇਜ ਪੈਦਾ ਹੁੰਦਾ। ਕਲਗੀਧਰ ਜੀ ਜਿਹੜਾ ਤਪ ਕਰ ਰਹੇ ਨੇ, ਉਸ ਤਪ ਤੋਂ ਜੋ ਤੇਜ ਪੈਦਾ ਹੋਣਾ, ਉਹ ਤੇਜ ਉਸੇ ਨੂੰ ਸ਼ਕਤੀ ਕਹਿ ਲਓ, ਉਸੇ ਨੂੰ ਅਕਾਲ ਪੁਰਖ ਦਾ ਸਰੂਪ ਕਹਿ ਲਓ, ਉਸੇ ਤੇਜ ਨੂੰ ਸਤਿਗੁਰੂ ਜੀ ਨੇ ਆਪਣੇ ਪੰਥ ਵਿੱਚ ਭਰਨਾ ਹੈ ਔਰ ਆਪਣਾ ਖਾਲਸਾ ਪੰਥ ਸਾਜਣਾ ਹੈ। ਨੈਣੇ ਦੇ ਟਿੱਲੇ ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਬਿਰਾਜਮਾਨ ਹਨ। ਕੇਸ਼ੋਦਾਸ ਦੀ ਜਿਹੜੀ ਆਪਣੀ ਪ੍ਰਕਿਰਿਆ ਉਹ ਕਰ ਰਿਹਾ, ਕਲਗੀਧਰ ਜੀ ਦੀ ਜਿਹੜੀ ਆਪਣੀ ਸਾਧਨਾ ਉਹ ਚੱਲ ਰਹੀ। ਕੇਸ਼ੋਦਾਸ ਹਵਨ ਕਰਦਾ, ਬਹੁਤ ਸਾਰੀ ਸਮੱਗਰੀ ਅਹੂਤੀ ਉਸ ਹਵਨ ਕੁੰਡ ਵਿੱਚ ਪਾ ਰਿਹਾ। ਕਲਗੀਆਂ ਵਾਲੇ ਪਾਤਸ਼ਾਹ ਦਿਨ ਰਾਤ ਸਾਧਨਾ ਵਿੱਚ ਤਤਪਰ ਹਨ। ਪੰਜ ਪੰਜ ਪੈਰ, ਕਈ ਵਾਰੀ ਛੇ ਛੇ ਪੈਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕੋ ਚੌਂਕੜੇ ਤੇ ਪਦਮ ਆਸਣ ਤੇ ਬੈਠੇ ਅਕਾਲ ਪੁਰਖ ਪਰਮੇਸ਼ਰ ਦੀ ਆਰਾਧਨਾ ਵਿੱਚ ਤਤਪਰ ਹਨ। ਏਕ ਆਰਾਧਨ ਮੈਂ ਲਿਵ ਲਾਗੀ, ਪਿੱਛੇ ਬਚਨ ਆਏ ਹਨ ਕਿ ਇੱਕੋ ਦੇ ਆਰਾਧਨ ਵਿੱਚ, ਇੱਕੋ ਦੇ ਚਿੰਤਨ ਵਿੱਚ ਸਤਿਗੁਰਾਂ ਦੀ ਲਿਵ ਲੱਗੀ ਹੋਈ ਹੈ, ਧਿਆਨ ਕੇਂਦਰਿਤ ਹੈ। ਇੱਕ ਉਸ ਮਹਾਂਸ਼ਕਤੀ ਅਕਾਲ ਪੁਰਖ ਦੀ ਸ਼ਕਤੀ ਦੇ ਉੱਤੇ ਧਿਆਨ ਕੇਂਦਰਿਤ ਹੈ। ਉਹੀ ਸ਼ਕਤੀ ਮਹਾਰਾਜ ਜੀ ਨੇ ਆਪਣੇ ਅੰਦਰੋਂ ਉਜਾਗਰ ਕਰਨੀ ਹੈ, ਜੋ ਗੁਰੂ ਖਾਲਸੇ ਪੰਥ ਵਿੱਚ ਭਰਨੀ ਹੈ। ਪਾਤਸ਼ਾਹ ਦੀ ਦਇਆ ਦ੍ਰਿਸ਼ਟੀ ਵਰਤਦੀ ਇੱਕ ਸਾਖੀ ਕਹਾਂਗਾ, ਜਿਹਦੇ ਤੋਂ ਇਹ ਗੱਲ ਸਪਸ਼ਟ ਹੋਵੇਗੀ। ਅੱਗੇ ਜਾ ਕੇ ਕਥਾ ਵੀ ਆਵੇਗੀ ਕਿ ਆਨੰਦਪੁਰ ਸਾਹਿਬ ਇੱਕ ਵਾਰੀ ਪਹਾੜੀਆਂ ਨੇ ਹਮਲਾ ਕੀਤਾ। ਮਹਾਰਾਜ ਜੀ ਜੰਗ ਦੇ ਮੈਦਾਨ ਵਿੱਚ ਸਿੰਘਾਂ ਸਮੇਤ ਪਹੁੰਚੇ, ਖਾਲਸੇ ਨਾਲ ਲੜ ਕੇ ਪਹਾੜੀਏ ਇੱਕ ਵਾਰੀ ਅੱਗੇ ਭੱਜ ਪਏ। ਜਦੋਂ ਭੱਜੇ, ਮਹਾਰਾਜ ਜੀ ਨੇ ਹੁਕਮ ਕੀਤਾ ਵੀ ਭੱਜਿਆਂ ਦੇ ਉੱਤੇ ਪਿੱਛੋਂ ਵਾਰ ਨਹੀਂ ਕਰਨਾ। ਖਾਲਸੇ ਦਾ ਵੀ ਜਿਹੜਾ ਹੈ ਉਹ ਮਰਿਆਦਾ ਹੈ, ਵਿਧੀ ਵਿਧਾਨ ਹੈ। ਭੱਜੇ ਦੇ ਉੱਤੇ ਜਾਂ ਡਿੱਗੇ ਉੱਤੇ ਜਾਂ ਨਿਹੱਥੇ ਉੱਤੇ ਜਾਂ ਔਰਤ ਤੇ ਬੱਚੇ ਤੇ ਖਾਲਸੇ ਨੇ ਆਪਣੀ ਤਲਵਾਰ ਦਾ ਵਾਰ ਨਹੀਂ ਕਰਨਾ। ਤਾਂ ਇਹ ਭੱਜੇ ਜਾਂਦੇ ਸਨ ਪਹਾੜੀਏ ਤੇ ਸਿੱਖ ਜਦੋਂ ਪਿੱਛੇ ਭੱਜਣ ਲੱਗੇ ਤੇ ਗੁਰਦੇਵ ਨੇ ਹੁਕਮ ਕੀਤਾ, ਭਾਈ ਹੁਣ ਪਿੱਛੇ ਮੁੜਾਓ। ਇੰਨੇ ਮੂੰਹ ਤਾਣੇ ਹੋਏ ਕਿ ਸਤਿਗੁਰਾਂ ਦਾ ਬਚਨ ਨਹੀਂ ਮੰਨਿਆ। ਪਾਤਸ਼ਾਹ ਕਹਿੰਦੇ ਚੰਗਾ ਭਾਈ। ਗੁਰਦੇਵ ਨੇ ਆਪਣਾ ਘੋੜਾ ਫੇਰਿਆ, ਵਾਪਸ ਆਨੰਦਪੁਰ ਸਾਹਿਬ ਆਉਣ ਲੱਗੇ। ਜਿਹੜੇ ਸਿੰਘ ਪਹਿਲਾਂ ਪਹਾੜੀਆਂ ਨੂੰ ਭਜਾਈ ਜਾਂਦੇ ਸੀ, ਉਹ ਪਹਾੜੀਏ ਹੁਣ ਅੱਗੇ ਆ ਕੇ ਲੜਨ ਲੱਗ ਪਏ। ਸਿੰਘ ਭੱਜਣ ਲੱਗੇ, ਸਿੰਘਾਂ ਦਾ ਨੁਕਸਾਨ ਹੋਣ ਲੱਗਾ ਤੇ ਇੱਕ ਸਿੰਘ ਦੌੜਾ ਕੇ ਘੋੜਾ ਮਹਾਰਾਜ ਜੀ ਕੋਲ ਆਇਆ। ਸਤਿਗੁਰੂ ਜੀ, ਪਿੱਛੇ ਸਿੰਘਾਂ ਤੇ ਪਹਾੜੀਆਂ ਨੇ ਹਮਲਾ ਕਰ ਦਿੱਤਾ। ਗੁਰਦੇਵ ਕਹਿਣ ਲੱਗੇ, ਭਾਈ ਸਾਡਾ ਬਚਨ ਨਹੀਂ ਮੰਨਿਆ, ਉਹਨਾਂ ਨੂੰ ਕਿਹਾ ਸੀ ਵੀ ਨਾ ਜਾਓ, ਇਹਨਾਂ ਦੇ ਪਿੱਛੇ ਕਿਉਂ ਗਏ ਆ, ਹੁਣ ਆਪੇ ਲੜਨ। ਉਹਨੇ ਕਿਹਾ ਨਹੀਂ ਮਹਾਰਾਜ, ਜਿਹੋ ਜਿਹੇ ਨੇ ਤੁਹਾਡੇ ਹੀ ਨੇ। ਪਾਤਸ਼ਾਹ ਫਿਰ ਘੋੜਾ ਤੋਰਨ ਲੱਗੇ ਨੇ, ਘੋੜੇ ਅੱਗੇ ਲਕੀਰ ਖਿੱਚ ਕੇ ਨਾ ਆਖਿਆ, ਕਲਗੀਧਰ ਦਿਆ ਨੀਲਿਆ, ਤੈਨੂੰ ਮਹਾਰਾਜ ਕਲਗੀਧਰ ਦੀ ਆਣ ਹੈ ਜੇ ਤੂੰ ਇਹ ਲਕੀਰ ਟੱਪੈ। ਮਹਾਰਾਜ ਜੀ ਦਾ ਘੋੜਾ ਰੁਕ ਗਿਆ। ਫਿਰ ਜਦੋਂ ਵਾਪਸ ਘੋੜਾ ਮੋੜਿਆ, ਸਿੰਘਾਂ ਵੱਲ ਵੇਖਿਆ, ਜਿਹੜੇ ਸਿੰਘ ਪਹਿਲਾਂ ਪੰਜ ਚਾਰ ਮਿੰਟ ਪਹਿਲਾਂ ਹਾਰ ਰਹੇ ਸੀ, ਜ਼ਖਮੀ ਹੋ ਰਹੇ ਸੀ, ਕਲਗੀਧਰ ਜੀ ਦੇ ਵੇਖਣ ਦੀ ਦੇਰੀ ਸੀ, ਉਸੇ ਵਕਤ ਤੋਂ ਸਿੰਘ ਬਲਵਾਨ ਹੋ ਕੇ ਫਿਰ ਪਹਾੜੀਆਂ ਤੇ ਪਾਰੂ ਪੈ ਗਏ। ਇਹ ਸਾਖੀ ਸਤਿਗੁਰਾਂ ਦੇ ਇਤਿਹਾਸ ਵਿੱਚ ਅੱਗੇ ਆਉਣੀ ਹੈ ਕਿ ਕਲਗੀਧਰ ਜੀ ਆਪਣਾ ਤੇਜ ਆਪਣੇ ਪੰਥ ਵਿੱਚ ਵਰਤਾਉਂਦੇ ਹਨ। ਜਿਹੜਾ ਤੇਜ ਗੁਰਦੇਵ ਇਸ ਵੇਲੇ ਆਪਣੇ ਅੰਦਰ ਪ੍ਰਗਟ ਕਰ ਰਹੇ ਨੇ, ਇਹੀ ਤੇਜ ਕਲਗੀਧਰ ਜੀ ਨੇ ਆਪਣੇ ਪੰਥ ਵਿੱਚ ਆਪਣੇ ਖਾਲਸੇ 'ਚ ਭਰਨਾ ਹੈ। ਜਿੰਨੀਆਂ ਜੰਗਾਂ ਯੁੱਧਾਂ ਖਾਲਸੇ ਨੇ ਲੜੀਆਂ ਨੇ, ਕਲਗੀਧਰ ਦੇ ਬਖਸ਼ੇ ਤੇਜ ਨਾਲ ਲੜੀਆਂ ਹਨ। ਹੁਣ ਵੀ ਜੇ ਪੰਥ ਵਿੱਚ ਤੇਜ ਵਰਤ ਰਿਹਾ ਹੈ ਤਾਂ ਉਹ ਕਲਗੀਧਰ ਦਾ ਹੀ ਵਰਤ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਵੀ ਖਾਲਸੇ ਪੰਥ ਵਿੱਚ ਤੇਜ ਕਲਗੀਧਰ ਜੀ ਦਾ ਹੀ ਵਰਤਣਾ ਹੈ। ਉਹ ਗਰੀਬ ਨਵਾਜ ਪਾਤਸ਼ਾਹ ਜੀ ਐਸੀ ਲੀਲਾ ਵਰਤਾ ਰਹੇ ਨੇ, ਜਪ ਤਪ ਦੀ ਖੇਡ ਬੜਾ ਸਿਖਰ ਕੀਤਾ ਕਲਗੀਧਰ ਨੇ। ਪੰਜ ਪੰਜ ਪੈਰ, ਛੇ ਛੇ ਪੈਰ, ਅੱਠ ਅੱਠ ਪੈਰ, ਸੋਲਾਂ ਸੋਲਾਂ ਪੈਰ ਵੀ ਮਹਾਰਾਜ ਇੱਕੋ ਚੌਂਕੜੇ ਤੇ ਬੈਠੇ ਸਾਧਨਾ ਚ ਤਤਪਰ ਰਹੇ। ਕੇਸ਼ੋਦਾਸ ਦੋ ਦੋ ਵਾਰੀ ਸੌਂ ਕੇ ਵੀ ਆ ਜਾਂਦਾ, ਸਤਿਗੁਰੂ ਜੀ ਅਡੋਲ ਹੋ ਕੇ ਬੈਠੇ ਰਹਿੰਦੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਕਲਗੀਆਂ ਵਾਲੇ ਪਾਤਸ਼ਾਹ ਦੀ ਪਾਵਨ ਅੰਮ੍ਰਿਤਮਈ ਕਥਾ ਸਰਵਣ ਕਰੀਏ। ਦਸਮੇਸ਼ ਪਿਤਾ ਸਰਬੰਸ ਦਾਨੀ, ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ, ਦੇ ਗੁਰ ਤੇਗ ਕੇ ਧਨੀ ਸਤਿਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦੇ ਹੋਇਆਂ, ਰਸਨਾ ਪਵਿੱਤਰ ਕਰਦੇ ਹੋਇਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਰਤੇ ਹਮਨ ਵਿਧਾਨ ਕੋ, ਬੀਤ ਗਏ ਪੰਚ ਮਾਸ,
ਕੇਸ਼ੋ ਦਾਸ ਨੂੰ ਹਵਨ ਕਰਦਿਆਂ ਤੇ ਕਲਗੀਧਰ ਮਹਾਰਾਜ ਜੀ ਨੂੰ ਇਸ ਪਰਪੱਕ ਸਾਧਨਾ ਵਿੱਚ ਬੈਠਿਆਂ ਜੋ ਤਪ ਦੀ ਸਾਧਨਾ ਕਲਗੀਧਰ ਜੀ ਕਰ ਰਹੇ ਨੇ, ਉੱਧਰ ਕੇਸ਼ੋ ਦਾਸ ਆਪਣਾ ਯੱਗ ਕਰ ਰਿਹਾ, ਇਹਨੂੰ ਤਕਰੀਬਨ 5 ਮਹੀਨੇ ਦਾ ਸਮਾਂ ਬੀਤ ਗਿਆ।
ਸੋਜ ਹਜ਼ਾਰੋਂ ਮਨ ਭਰੀ ਪਾਵਕ ਪੀ ਪ੍ਰਕਾਸ਼,
ਕਹਿੰਦੇ ਹਜ਼ਾਰਾਂ ਮਨ ਸਮੱਗਰੀ ਜਿਹੜੀ ਆ ਉਹ ਕੇਸ਼ੋ ਦਾਸ ਨੇ ਹਵਨ ਕੁੰਡ ਵਿੱਚ ਪਾ ਦਿੱਤੀ ਹੈ, ਜਿਹਦੇ ਵਿੱਚੋਂ ਹਰ ਵੇਲੇ ਅਗਨੀ ਪ੍ਰਚੰਡ ਹੋ ਕੇ ਹਵਨ ਕੁੰਡ ਵਿੱਚੋਂ ਆਕਾਸ਼ ਨੂੰ ਚੜ੍ਹਦੀ ਹੈ, ਹਰ ਵੇਲੇ ਪਾਵਕ ਦਾ ਅਗਨੀ ਦਾ ਪ੍ਰਕਾਸ਼ ਹੁੰਦਾ ਹੈ।
ਚੌਪਈ ਮਾਸ ਅਸੋਜ ਸ਼ੁਕਲ ਪੱਖ ਆਇਓ,
ਅਸੂ ਦਾ ਮਹੀਨਾ ਆ ਗਿਆ ਹੈ, ਵਿਸਾਖ ਦੇ ਮਹੀਨੇ ਚ ਸਾਰੀ ਪ੍ਰਕਿਰਿਆ ਸ਼ੁਰੂ ਹੋਈ ਸੀ। ਅਸੂ ਦੇ ਮਹੀਨੇ ਦਾ ਸ਼ੁਕਲ ਪੱਖ ਯਾਨੀ ਕਿ ਜਿਹੜਾ ਚਾਨਣਾ ਪੱਖ ਹੈ, ਮੱਸਿਆ ਤੋਂ ਪੁੰਨਿਆ ਵਾਲੇ ਦਿਨ ਤਾਈ ਜਿਹੜੇ 15 ਦਿਨ ਹੁੰਦੇ ਨੇ ਸ਼ੁਕਲ ਪੱਖ ਦੇ ਹੁੰਦੇ ਹਨ ਚਾਨਣੇ ਪੱਖ ਦੇ, ਉਹ ਦਿਨ ਆ ਗਿਆ ਅੱਸੂ ਦੇ ਮਹੀਨੇ ਵਿੱਚ ਚਾਨਣਾ ਪੱਖ ਸ਼ੁਕਲ ਪੱਖ ਆਇਆ।
ਨੌਵੀਂ ਦਿਓਸ ਆਨੰਦ ਉਪਾਇਓ,
ਨੌਵੀਂ ਦਾ ਦਿਨ ਆਇਆ, ਜਿਵੇਂ ਪੰਚਮੀ ਦਾ ਦਿਨ ਆਪਾਂ ਇੱਥੇ ਮਨਾਉਂਦੇ ਹਾਂ ਨੌਵੇਂ ਪਾਤਸ਼ਾਹ ਦੇ ਚਰਨਾਂ ਚ, ਪੰਜਵੀਂ ਤੋਂ ਫਿਰ ਚੌਥੇ, ਚੌਥੇ ਦਿਨ ਨੌਵੀਂ ਦਾ ਦਿਨ ਕਹਿੰਦੇ ਆ ਗਿਆ, ਬੜਾ ਆਨੰਦ ਉਪਜਿਆ।
ਸਰਬ ਠੌਰ ਤੇ ਪੂਜ ਵਡੇਰੀ,
ਵੱਡੀ ਭਾਰੀ ਪੂਜਾ ਅਕਾਲ ਪੁਰਖ ਦੀ ਕਲਗੀਧਰ ਜੀ ਪ੍ਰਗਟ ਕਰ ਰਹੇ ਹਨ।
ਹਮਨ ਸੁਮੰਤਰ ਕੀਨ ਬਹੁ ਬੇਰੀ,
ਉਧਰ ਕੇਸ਼ੋ ਦਾਸ ਜੀ ਮੰਤਰ ਪੜ੍ਹਦੇ ਨੇ, ਅਹੂਤੀਆਂ ਦਿੰਦੇ ਨੇ ਤੇ ਹਵਨ ਕਰੀ ਜਾ ਰਹੇ ਹਨ।
ਪੰਜ ਪੈਰ ਕੋ 9 ਦਿਨ ਹੋਆ,
ਪੰਜ ਪੈਰ ਲਗਾਤਾਰ ਕਲਗੀਧਰ ਜੀ ਇੱਕੋ ਚੌਂਕੜੇ ਤੇ ਬੈਠੇ ਰਹਿੰਦੇ। ਪੰਜ ਪੈਰ ਦਾ ਮਤਲਬ 3 ਘੰਟੇ ਦਾ ਇੱਕ ਪੈਰ ਹੁੰਦਾ, 15-15 ਘੰਟੇ, 16-16 ਘੰਟੇ ਮਹਾਰਾਜ ਜੀ ਇੱਕੋ ਚੌਂਕੜੇ ਤੇ ਬੈਠੇ ਸਾਧਨ ਸੰਪੰਨ ਹੋ ਕੇ ਸਾਧਨਾ ਕਰਦੇ ਨੇ। ਇਸੇ ਤਰ੍ਹਾਂ 5 ਪੈਰ ਦੀ ਸਾਧਨਾ ਕਰਦਿਆਂ 9 ਦਿਨ ਫਿਰ ਬੀਤ ਗਏ।
ਨਿਸਮੈ ਦੇਵੀ ਦਰਸ਼ਨ ਜੋਆ,
ਖਾਲਸਾ ਜੀ ਜਿਸ ਲਈ ਸਾਧਨਾ ਕਰਨੀ ਸ਼ੁਰੂ ਕਰੀਏ, ਸਾਧਨਾ ਜਿਵੇਂ ਜਿਵੇਂ ਸਿਖਰ ਵਾਲੇ ਪਾਸੇ ਨੂੰ ਜਾਣ ਲੱਗਦੀ ਹੈ, ਫਿਰ ਜਿਹਦੀ ਸਾਧਨਾ ਕਰ ਰਹੇ ਹਾਂ ਫਿਰ ਉਹਦੇ ਸੁਪਨੇ ਚ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹਦੇ ਲਈ ਸਾਧਨਾ ਕਰ ਰਹੇ ਹਾਂ, ਜਿਸ ਪ੍ਰਭੂ ਦੇ ਸਵਰੂਪ ਨੂੰ ਮਿਲਣ ਦੀ ਤਾਂਘ ਰੱਖ ਕੇ ਜਪ ਤਪ ਕਰ ਰਹੇ ਹਾਂ, ਜਿਵੇਂ ਜਿਵੇਂ ਸਾਧਨਾ ਸੰਪੂਰਨ ਹੋਣ ਲੱਗਦੀ ਹੈ, ਉਸ ਅਕਾਲ ਪੁਰਖ ਦੀ ਸ਼ਕਤੀ ਦੀ ਝਲਕ ਸੁਪਨੇ ਚ ਦਿਸਣੀ ਸ਼ੁਰੂ ਹੁੰਦੀ ਹੈ। ਇਹ ਸਭ ਤੋਂ ਪਹਿਲਾ ਲੱਛਣ ਹੁੰਦਾ ਹੈ ਅਕਾਲ ਪੁਰਖ ਜੀ ਦੇ ਸਵਰੂਪ ਦੇ ਪ੍ਰਗਟ ਹੋਣ ਦਾ, ਵੀ ਸੁਪਨੇ ਚ ਆਪਣੇ ਸਾਹਿਬ ਦੇ ਦਰਸ਼ਨ ਕਰਨੇ। 4 ਤਰ੍ਹਾਂ ਦੇ ਦਰਸ਼ਨ ਹੁੰਦੇ, ਇੱਕ ਸੁਪਨ ਦਰਸ਼ਨ, ਪ੍ਰਤੱਖ ਦਰਸ਼ਨ, ਚਿੱਤਰ ਦਰਸ਼ਨ ਤੇ ਸਰਵਣ ਦਰਸ਼ਨ। ਸਰਵਣ ਦਰਸ਼ਨ ਜਿਹੜਾ ਇਸ ਵੇਲੇ ਤੁਸੀਂ ਕਰ ਰਹੇ ਹੋ, ਕਲਗੀਧਰ ਜੀ ਦੀ ਕਥਾ ਸੁਣ ਰਹੇ ਹੋ, ਇਹ ਕਲਗੀਧਰ ਜੀ ਦਾ ਸਰਵਣ ਦਰਸ਼ਨ ਹੈ। ਕਲਗੀਧਰ ਜੀ ਦੇ ਚਿੰਨ ਚੱਕਰਾਂ ਵਾਲਾ ਸਵਰੂਪ ਜਦੋਂ ਸੁਪਨੇ ਚ ਦਿਸੇ ਉਹਨੂੰ ਸੁਪਨ ਦਰਸ਼ਨ ਕਹਿੰਦੇ ਨੇ। ਪ੍ਰਤੱਖ ਸਾਹਮਣੇ ਦੀਦਾਰ ਹੋ ਜਾਣ ਉਹਨੂੰ ਪ੍ਰਤੱਖ ਦਰਸ਼ਨ, ਜੋ ਇਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਰ ਰਹੇ ਹੋ, ਇਹ ਪ੍ਰਤੱਖ ਦਰਸ਼ਨ ਨੇ। ਤਸਵੀਰ ਤੇ ਚਿੱਤਰ ਵਿੱਚ ਦਰਸ਼ਨ ਕਰਨੇ ਚਿੱਤਰ ਦਰਸ਼ਨ ਹਨ। ਸੁਪਨ ਦਰਸ਼ਨ ਜਿਹੜਾ ਹੈ ਇਹ ਸਾਧਕਾਂ ਨੂੰ ਪ੍ਰਾਪਤ ਹੁੰਦਾ ਹੈ, ਜਿਵੇਂ ਜਿਵੇਂ ਸਾਧਕ ਸਾਧਨਾ ਕਰਦਾ ਕਰਦਾ ਅੱਗੇ ਵਧਦਾ ਤੇ ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ। ਡਾਕਟਰ ਭਾਈ ਵੀਰ ਸਿੰਘ ਜੀ ਨੇ ਵੀ ਬਚਨ ਲਿਖੇ, ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਅਸਾਂ ਧਾਗਲ ਵੱਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਭਾਈ ਗੁਰਦਾਸ ਜੀ ਸੁਪਨੇ ਦੇ ਇਸ ਦਰਸ਼ਨਾਂ ਬਾਬਤ ਬਚਨ ਕਰਦੇ, ਸੁਪਨ ਚਰਿੱਤਰ ਚਿੱਤਰ, ਬਾਨਕ ਬਣੇ ਬਚਿੱਤਰ, ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ, ਸੁਪਨ ਦਰਸ਼ਨ ਹਨ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਂ ਸੁਪਨ ਦਰਸ਼ਨ ਪ੍ਰਤੀ ਮਹਾਰਾਜ ਜੀ ਵੀ ਪੜ੍ਹਦੇ ਬਚਨ ਉਚਾਰਦੇ, ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝ ਕੰਨ ਪਿਆਰੇ, ਭੇਜ ਨਾ ਸਕਾਂ ਕੋਏ, ਆਓ ਸੁਭਾਗੀ ਨੀਂਦੜੀਏ ਮਤ ਸਹੋ ਦੇਖਾਂ ਸੋਏ। ਇਹ ਸੁਪਨ ਦਰਸ਼ਨ ਦੀ ਗੱਲ ਹੈ। ਕਹਿੰਦੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੰਨੀ ਸਾਧਨਾ ਕੀਤੀ ਕਿ ਅਕਾਲ ਪੁਰਖ ਜੀ ਨੂੰ ਮਾਤਾ ਰੂਪ ਦੇ ਵਿੱਚ ਅਰਾਧਿਆ ਹੈ, ਅਕਾਲ ਪੁਰਖ ਦੀ ਅਰਾਧਨਾ ਹੈ। ਇੱਥੇ ਮੈਂ ਵਾਰ ਵਾਰ ਇਹ ਬੇਨਤੀ ਕਰ ਰਿਹਾ, ਦੇਵੀ ਦੀ ਅਰਾਧਨਾ ਨਹੀਂ ਹੈ, ਕਿਸੇ ਦੁਰਗਾ ਦੀ ਜਾਂ ਕਾਲੀ ਦੀ ਜਾਂ ਸਰਸਵਤੀ ਦੀ ਜਾਂ ਕਿਸੇ ਚੰਡੀ ਦੀ। ਕਲਗੀਧਰ ਜੀ ਜਿਸ ਸ਼ਕਤੀ ਦੀ ਪੂਜਾ ਕਰ ਰਹੇ ਨੇ ਉਹ ਅਕਾਲ ਪੁਰਖ ਦੀ ਸ਼ਕਤੀ ਹੈ, ਅਕਾਲ ਪੁਰਖ ਤੋਂ ਭਿੰਨ ਨਹੀਂ ਹੈ। ਅੱਗੇ ਜਾ ਕੇ ਬਚਨ ਸਪਸ਼ਟ ਹੋ ਜਾਣੇ ਨੇ। ਜਦੋਂ ਅਕਾਲ ਪੁਰਖ ਦੀ ਉਸ ਸ਼ਕਤੀ ਦੇ ਗੁਣਾਂ ਦਾ ਵਰਣਨ ਹੁੰਦਾ ਤਾਂ ਉਹ ਗੁਣ ਅਕਾਲ ਪੁਰਖ ਦੇ ਵਰਣਨ ਹੁੰਦੇ। ਇਹਦਾ ਮਤਲਬ ਕਿ ਜਿਹੜੀ ਸ਼ਕਤੀ ਨੂੰ ਸਤਿਗੁਰੂ ਜੀ ਆਰਾਧ ਰਹੇ ਨੇ ਉਹ ਸ਼ਕਤੀ ਅਕਾਲ ਪੁਰਖ ਦੀ ਸ਼ਕਤੀ ਹੈ, ਔਰ ਜਿਹੜੀ ਸ਼ਕਤੀ ਦੀ ਆਰਾਧਨਾ ਕੇਸ਼ੋ ਦਾਸ ਜੀ ਕਰ ਰਹੇ ਨੇ ਉਹ ਸ਼ਕਤੀ ਉਹਨਾਂ ਦੀ ਕਲਪਨਾ ਦੀ ਸ਼ਕਤੀ ਹੈ, ਜਿਹਨੂੰ ਚੰਡੀ ਜਾਂ ਦੁਰਗਾ ਜਾਂ ਕਾਲਕਾ ਕਿਹਾ ਜਾਂਦਾ। ਕੇਸ਼ੋ ਦਾਸ ਉਹਦੀ ਆਰਾਧਨਾ ਕਰ ਰਹੇ, ਕਲਗੀਧਰ ਜੀ ਜਿਸ ਸ਼ਕਤੀ ਦੀ ਆਰਾਧਨਾ ਕਰ ਰਹੇ ਨੇ ਉਹ ਅਕਾਲ ਪੁਰਖ ਦੀ ਪ੍ਰਚੰਡ ਸ਼ਕਤੀ ਹੈ। ਉਸੇ ਨੂੰ ਮਹਾਰਾਜ ਜੀ ਨੇ ਪ੍ਰਗਟ ਕਰਨਾ, ਕਹਿੰਦੇ ਸੁਪਨੇ ਵਿੱਚ ਅਕਾਲ ਪੁਰਖ ਜੀ ਦੀ ਉਸ ਮਹਾਨ ਸ਼ਕਤੀ ਦੇ ਦਰਸ਼ਨ ਕਲਗੀਧਰ ਜੀ ਨੂੰ ਹੋਏ ਹਨ।
ਸੁਪਨ ਵਿਖੇ ਮਿਲ ਕਰ ਜਗ ਮਾਈ,
ਜੋ ਸਾਰੇ ਜਗਤ ਨੂੰ ਮਾਤਾ ਰੂਪ ਹੋ ਕੇ ਪਾਲਣ ਵਾਲਾ ਪਰਮੇਸ਼ਰ ਹੈ। ਅਕਾਲ ਪੁਰਖ ਮਾਂ ਬਣ ਕੇ ਵੀ ਪਾਲਦਾ, ਪਿਤਾ ਬਣ ਕੇ ਵੀ ਪਾਲਦਾ। ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ ਸਾਰਿਆਂ ਦਾ ਮਾਈ ਬਾਪ ਪਰਮੇਸ਼ਰ ਹੀ ਹੈ ਨਾ। ਤੋ ਜੋ ਸਾਰੇ ਜਗਤ ਨੂੰ ਮਾਂ ਬਣ ਕੇ ਪਾਲਣ ਵਾਲਾ ਅਕਾਲ ਪੁਰਖ ਹੈ, ਉਹਦੇ ਦਰਸ਼ਨ ਮਹਾਰਾਜ ਜੀ ਨੂੰ ਸੁਪਨੇ ਵਿੱਚ ਹੋਏ।
ਨਿਸ ਆਵਨ ਕੋ ਦਿਓ ਬਤਾਈ,
ਅਕਾਲ ਪੁਰਖ ਜੀ ਦੀ ਉਸ ਮਹਾਨ ਸ਼ਕਤੀ ਨੇ ਬਚਨ ਕਹੇ ਸਤਿਗੁਰੂ ਕਲਗੀਧਰ ਜੀ ਨੂੰ।
ਤਰੋ ਧਿਆਨ ਮੁਝ ਆਵਨ ਹੀਤਾ,
ਲੱਗੇ ਹੇ ਪੁੱਤਰ, ਕਿਉਂਕਿ ਕਲਗੀਧਰ ਜੀ ਨੂੰ ਅਕਾਲ ਪੁਰਖ ਨੇ ਆਪਣਾ ਪੁੱਤਰ ਕਿਹਾ ਪਿਤਾ। ਜਦੋਂ ਮਹਾਰਾਜ ਜੀ ਬਚਿੱਤਰ ਨਾਟਕ ਚ ਬਚਨ ਲਿਖਦੇ ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਅਕਾਲ ਪੁਰਖ ਜੀ ਕਹਿੰਦੇ ਮਹਾਰਾਜ ਕਲਗੀਧਰ ਜੀ ਨੂੰ ਤੁਸੀਂ ਮੇਰੇ ਪੁੱਤਰ ਹੋ, ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪ੍ਰਚੁਰ ਕਰ ਵੇ ਕਹੋ ਸਾਜਾ। ਮੈਂ ਤੁਹਾਡੀ ਪੰਥ ਦੀ ਸਾਜਨਾ ਕਰਕੇ ਭੇਜਣ ਸਾਜਨਾ ਕਰਨ ਵਾਸਤੇ ਭੇਜਣ ਲੱਗਾ ਹਾਂ, ਤੁਸੀਂ ਮੇਰੇ ਪੁੱਤਰ ਹੋ, ਤੁਹਾਨੂੰ ਮੈਂ ਆਪਣਾ ਪੁੱਤਰ ਸਥਾਪਿਤ ਕਰਦਾ ਹਾਂ। ਜੇ ਅਕਾਲ ਪੁਰਖ ਪਿਤਾ ਰੂਪ ਚ ਪੁੱਤਰ ਕਹਿ ਰਹੇ ਨੇ, ਫਿਰ ਮਾਤਾ ਰੂਪ ਵਿੱਚ ਵੀ ਕਹਿ ਰਹੇ ਨੇ ਹੇ ਪੁੱਤਰ ਤੁਸੀਂ ਮੇਰਾ ਧਿਆਨ ਧਾਰਨ ਕਰ ਰਹੇ ਹੋ ਕਿ ਮੈਂ ਆ ਕੇ ਆਪ ਜੀ ਦੇ ਸਨਮੁਖ ਪ੍ਰਗਟ ਹੋਵਾ।
ਸਮੋ ਹੋਏ ਦਰਸ਼ਨ ਕੋ ਜਬੇ,
ਉਹ ਸਮਾਂ ਆਵੇਗਾ ਜਦੋਂ ਦਰਸ਼ਨ ਦੇਣ ਦਾ ਸਮਾਂ ਹੋਵੇਗਾ।
ਇੱਕ ਵਾਰ ਆਵੋ ਚੱਲ ਤਬੇ,
ਇਹ ਕਲਗੀਧਰ ਜੀ ਇੱਕ ਵਾਰ ਮੈਂ ਉਸ ਵੇਲੇ ਚੱਲ ਕੇ ਆਵਾਂਗਾ। ਅਕਾਲ ਪੁਰਖ ਜੀ ਕਹਿ ਰਹੇ ਨੇ ਕਿ ਮੈਂ ਸ਼ਕਤੀ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਪ੍ਰਗਟ ਹੋਵਾਂਗਾ ਜਦੋਂ ਸਮਾਂ ਆਵੇਗਾ।
ਸਫਲ ਮਨੋਰਥ ਕਰੋ ਤੁਹਾਰਾ,
ਤੁਹਾਡੇ ਮਨ ਦਾ ਮਨੋਰਥ ਮੈਂ ਸਫਲ ਕਰਾਂਗਾ, ਕਿਉਂਕਿ ਤੁਸੀਂ ਮੇਰੀ ਆਰਾਧਨਾ ਪੰਥ ਦੇ ਸਾਜਣ ਵਾਸਤੇ ਕਰ ਰਹੇ ਹੋ ਤੇ ਮੇਰੇ ਹੁਕਮ ਦੀ ਪਾਲਣਾ ਕਰ ਰਹੇ ਹੋ। ਅਕਾਲ ਪੁਰਖ ਨੇ ਹੁਕਮ ਕੀਤਾ ਸੀ ਕਿ ਜਾਏ ਜਹਾਂ ਤਹਿ ਧਰਮ ਚਲਾਓ, ਕਬੁੱਧ ਕਰਨ ਤੇ ਲੋਕ ਹਟਾਓ, ਜਾਓ ਜਾ ਕੇ ਧਰਮ ਚਲਾਓ, ਕਬੁੱਧੀ ਕਰਨ ਤੋਂ ਲੋਕਾਂ ਨੂੰ ਵਰਜੋ, ਤੇ ਤੁਸੀਂ ਸਾਡੇ ਹੁਕਮ ਦੀ ਪਾਲਣਾ ਕਰ ਰਹੇ ਹੋ। ਤੇ ਅਕਾਲ ਪੁਰਖ ਜੀ ਨੂੰ ਉਸ ਵੇਲੇ ਦੁਸ਼ਟ ਦਮਨ ਜੀ ਨੇ ਕਿਹਾ ਸੀ ਮਹਾਰਾਜ ਜਦੋਂ ਪੰਥ ਸਾਜਾਂ ਉਦੋਂ ਸਹਾਇਤਾ ਕਰਿਓ, ਤੇ ਅਕਾਲ ਪੁਰਖ ਜੀ ਨੇ ਕਿਹਾ ਸੀ ਅਸੀਂ ਆਵਾਂਗੇ, ਇੱਕ ਵਾਰੀ ਆ ਕੇ ਤੁਹਾਡੀ ਸਹਾਇਤਾ ਕਰਾਂਗੇ ਪੰਥ ਸਾਜਣ ਵਿੱਚ। ਤੇ ਕਹਿੰਦੇ ਹੁਣ ਉਹ ਸਮਾਂ ਨੇੜੇ ਹੈ, ਅਸੀਂ ਆਵਾਂਗੇ ਆਪ ਜੀ ਦੀ ਸਹਾਇਤਾ ਲਈ।
ਦੇਹੋਂ ਬਰ ਜਿਮ ਰਿਦੀ ਮਜਾਰਾ,
ਜੋ ਇੱਛਾ ਤੁਹਾਡੇ ਹਿਰਦੇ ਵਿੱਚ ਹੈ, ਜੋ ਵਰ ਮੰਗਣ ਦੀ ਤਾਂਗ ਹੈ, ਉਹ ਤਾਂਗ ਤੁਹਾਡੀ ਅਸੀਂ ਪੂਰੀ ਕਰਾਂਗੇ।
ਸੁਪਤੇ ਸਵਾ ਜਾਮ ਕੋ ਜਾਮੋ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਬਿਰਾਜੇ ਹੋਏ ਨੇ, ਸਵਾ ਪਹਿਰ ਰਾਤ ਰਹਿੰਦੀ ਸੀ ਜਿਸ ਵੇਲੇ ਗੁਰਦੇਵ ਜੀ ਬਿਰਾਜੇ ਹੋਏ ਸਨ।
ਉੱਠੇ ਸਵਪਨ ਜਾਣਿਓ ਅਭਿਰਾਮ,
ਜਦੋਂ ਸਵਾ ਪਹਿਰ ਰਾਤ ਰਹੀ ਅੰਮ੍ਰਿਤ ਵੇਲਾ ਹੋਇਆ ਉਸੇ ਵੇਲੇ ਸੁਪਨਾ ਵੇਖਿਆ ਸੀ। ਅਕਸਰ ਜਿਹੜੇ ਇਹੋ ਜਿਹੇ ਧਾਰਮਿਕ ਸੁਪਨੇ ਹੁੰਦੇ ਹਨ ਜਿਨ੍ਹਾਂ ਵਿੱਚ ਕੋਈ ਜਗੈਬੀ ਸ਼ਕਤੀਆਂ ਦੇ ਦਰਸ਼ਨ ਹੁੰਦੇ, ਉਹ ਸੁਪਨੇ ਤਕਰੀਬਨ ਅੰਮ੍ਰਿਤ ਵੇਲੇ ਸ਼ੁਰੂ ਹੁੰਦੇ, 2:30 ਵਜੇ 3 ਵਜੇ ਜਿਹੜੇ ਸੁਪਨੇ ਨੇ ਉਹ ਇਦਾਂ ਦੇ ਸੁਪਨੇ ਉਸ ਵੇਲੇ ਆਉਂਦੇ ਸਾਧਕਾਂ ਨੂੰ। ਅਕਸਰ ਬਹੁਤੇ ਸਾਧਕਾਂ ਦਾ ਇਹ ਪ੍ਰੈਕਟੀਕਲ ਹੈ, ਕਈ ਵਾਰੀ ਉਹ ਮਿਲਦੇ ਦੱਸਦੇ, ਕਈ ਸਾਧੂਆਂ ਕੋਲੋਂ ਪੁੱਛੀਦਾ ਦੱਸਦੇ ਨੇ ਵੀ ਅੰਮ੍ਰਿਤ ਵੇਲੇ ਉਸ ਵੇਲੇ ਇਹੋ ਜਿਹੇ ਕੁਝ ਸਵਪਨ ਦੇ ਮੰਡਲ ਦੀ ਖੇਡ ਜਿਹੜੀ ਆ ਅਧਿਆਤਮਿਕ ਜਗਤ ਵਿੱਚ ਵਰਤਦੀ ਵੇਖੀ ਜਾਂਦੀ ਹੈ। ਤੋ ਉਸੇ ਵੇਲੇ ਮਹਾਰਾਜ ਜੀ ਨੇ ਸਾਰੀ ਖੇਡ ਵੇਖੀ, ਅਕਾਲ ਪੁਰਖ ਦਾ ਪ੍ਰਕਾਸ਼। ਇੱਥੇ ਕੋਈ ਅਕਿਰਤੀ ਰੂਪ ਹੋ ਕੇ ਨਹੀਂ ਆਏ ਅਕਾਲ ਪੁਰਖ ਜੀ, ਪ੍ਰਕਾਸ਼ ਰੂਪ ਵਿੱਚ ਆਏ ਦਸ਼ਮੇਸ਼ ਜੀ ਦੇ ਸੁਪਨੇ ਚ। ਤੇ ਪ੍ਰਕਾਸ਼ ਰੂਪ ਵਿੱਚ ਹੀ ਬਚਨ ਬਿਲਾਸ ਹੋਏ ਹਨ।
ਸੋਚ ਸ਼ਨਾਨ ਆਨੰਦ ਮਹਾਨਾ,
ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਉੱਠੇ ਸੋਚ ਸ਼ਨਾਨ ਕੀਤਾ ਤੇ ਬੜੇ ਆਨੰਦਿਤ ਹਨ।
ਬਸਤਰ ਸ਼ਸਤਰ ਬੈਠੇ ਸਵਧਾਨਾ,
ਸੋਹਣੇ ਬਸਤਰ ਸੋਹਣੇ ਸ਼ਸਤਰ ਸਰੀਰ ਤੇ ਧਾਰਨ ਕਰਕੇ ਗੁਰੂ ਪਾਤਸ਼ਾਹ ਜੀ ਸਾਵਧਾਨ ਹੋ ਕੇ ਬੈਠੇ ਹਨ।
ਦਿਜ ਬਰ ਮਿਲਿਓ ਆਨ ਥਿਰ ਹੋਆ,
ਜਦੋਂ ਦਿਨ ਚੜਿਆ ਥੋੜਾ ਜਿਹਾ ਤੇ ਇਹਨੇ ਨੂੰ ਪੰਡਿਤ ਕੇਸ਼ੋ ਦਾਸ ਵੀ ਆ ਗਿਆ।
ਕਹਿਓ ਗੁਰੂ ਜਿਮ ਸੁਪਨਾ ਜੋਆ,
ਕਲਗੀਧਰ ਜੀ ਨੇ ਕੇਸ਼ੋ ਦਾਸ ਨੂੰ ਉਤਸ਼ਾਹ ਦੇਣ ਲਈ ਕਿ ਕੇਸ਼ੋ ਦਾਸ ਵੀ ਲੱਗਾ ਰਵੇ ਜਿਹੜੇ ਕੰਮ ਲੱਗਾ। ਗਰੀਬ ਨਵਾਜ ਪਾਤਸ਼ਾਹ ਜੀ ਨੇ ਦੱਸਿਆ ਕਿ ਕੇਸ਼ੋ ਦਾਸ ਜੀ ਅੱਜ ਸਾਨੂੰ ਸੁਪਨੇ ਵਿੱਚ ਵਾਹਿਗੁਰੂ ਜੀ ਦੀ ਸ਼ਕਤੀ ਦੇ ਦਰਸ਼ਨ ਹੋਏ ਨੇ।
ਸੁਣ ਕਰ ਕੇਸ਼ਵ ਦਾਸ ਆਨੰਦਿਓ,
ਸੁਣ ਕੇ ਕੇਸ਼ੋ ਦਾਸ ਨੇ ਹੁਣ ਧਾਰਮਿਕ ਗ੍ਰੰਥ ਪੜ੍ਹੇ ਹੀ ਹੋਏ ਸੀ, ਉਹਨੂੰ ਪਤਾ ਸੀ ਧਰਮ ਗ੍ਰੰਥਾਂ ਵਿੱਚ ਵੀ ਜਿਹੜਾ ਕੋਈ ਸਾਧਕ ਸਾਧਨਾ ਕਰਦਾ, ਜਿਹਦੇ ਲਈ ਸਾਧਨਾ ਕਰਦਾ, ਫਿਰ ਉਹ ਜਦੋਂ ਪ੍ਰਗਟ ਹੋਣਾ ਹੁੰਦਾ ਉਸ ਇਸ਼ਟ ਨੇ, ਤਾਂ ਫਿਰ ਉਹ ਪਹਿਲਾਂ ਸੁਪਨੇ ਵਿੱਚ ਦਰਸ਼ਨ ਦੇਣਾ ਸ਼ੁਰੂ ਕਰਦੇ ਹਨ। ਇਹ ਸਾਧਨਾ ਦੇ ਬਹੁਤ ਸਾਰੇ ਗ੍ਰੰਥ ਲਿਖੇ ਗਏ ਮਹਾਂਪੁਰਖਾਂ ਸਾਧੂਆਂ ਵੱਲੋਂ, ਉਹਨਾਂ ਵਿੱਚ ਐਸਾ ਵੇਰਵਾ ਆਉਂਦਾ। ਇਹ ਸਾਧਨਾ ਕਲਗੀਧਰ ਜੀ ਸਾਡੇ ਲਈ ਪ੍ਰੇਰਨਾ ਕਰ ਰਹੇ ਨੇ ਕਿ ਸਾਨੂੰ ਸੁਣ ਕੇ ਕਥਾ ਉਤਸ਼ਾਹ ਜਾਗੇ। ਕਲਗੀਧਰ ਤਾਂ ਆਪ ਪਰਮੇਸ਼ਰ ਨੇ ਸੰਗਤ ਜੀ, ਉਹਨਾਂ ਨੂੰ ਨਾ ਤਪੱਸਿਆ ਦੀ ਲੋੜ ਹੈ, ਨਾ ਸਾਧਨਾ ਦੀ, ਨਾ ਕਿਸੇ ਜਪ ਤਪ ਦੀ, ਨਾ ਅੰਮ੍ਰਿਤ ਵੇਲੇ ਉੱਠਣ ਦੀ। ਕਲਗੀਧਰ ਜੀ ਜੇ ਅੰਮ੍ਰਿਤ ਵੇਲੇ ਉੱਠਦੇ ਨੇ, ਜਪ ਤਪ ਕਰ ਰਹੇ ਨੇ, ਸਾਧਨਾ ਕਰ ਰਹੇ ਨੇ, ਤਾਂ ਉਹ ਸਾਡੇ ਲਈ ਪੂਰਨੇ ਪਾ ਰਹੇ ਨੇ ਕਿ ਮੇਰੇ ਸਿੱਖ ਇਸ ਸਾਧਨਾ ਦੇ ਵਿੱਚ ਤਤਪਰ ਹੋਵਣ। ਤੇ ਸਾਧਨਾ ਵੇਲੇ ਜੋ ਜੋ ਖੇਡਾਂ ਵਰਤਦੀਆਂ ਨੇ, ਉਹ ਕਲਗੀਧਰ ਜੀ ਪ੍ਰਤੱਖ ਕਰਕੇ ਦੱਸ ਰਹੇ ਨੇ ਵੀ ਸੁਪਨੇ ਵਿੱਚ ਵੀ ਵਾਹਿਗੁਰੂ ਦੇ ਸਵਰੂਪ ਦੇ ਦਰਸ਼ਨ ਹੁੰਦੇ ਹਨ। ਤੋ ਪੰਡਿਤ ਕੇਸ਼ੋ ਦਾਸ ਹੁਣ ਪੜ੍ਹਿਆ ਲਿਖਿਆ ਸੀ, ਉਹਨੇ ਬਹੁਤ ਧਰਮ ਗ੍ਰੰਥ ਪੜ੍ਹੇ ਸਨ, ਉਹਨੇ ਜਦੋਂ ਸੁਣਿਆ ਵੀ ਕਲਗੀਧਰ ਜੀ ਨੇ ਦੱਸਿਆ ਵੀ ਸਾਨੂੰ ਸੁਪਨੇ ਵਿੱਚ ਅਕਾਲ ਪੁਰਖ ਜੀ ਦੀ ਮਹਾਨ ਸ਼ਕਤੀ ਦੇ ਦਰਸ਼ਨ ਹੋਏ ਨੇ, ਸੁਣ ਕੇ ਉਹ ਬੜਾ ਖੁਸ਼ ਹੋਇਆ।
ਸਫਲੇਗੀ ਸਭ ਕ੍ਰਿਤ ਹਮਾਰੀ,
ਕਹਿਣ ਲੱਗਾ ਪਾਤਸ਼ਾਹ ਜਿਹੜੀ ਘਾਲਣਾ ਆਪ ਜੀ ਘਾਲ ਰਹੇ ਹੋ ਉਹ ਸਫਲ ਹੋਵੇਗੀ, ਪਰ ਮੈਂ ਵੀ ਕੋਈ ਘੱਟ ਨਹੀਂ ਪਿਆ ਕਰਦਾ। ਨਾਲ ਇਹ ਵੀ ਦੱਸਦਾ ਕੇਸ਼ੋ ਦਾਸ, ਕਹਿੰਦਾ ਜੀ ਮੇਰੀ ਵੀ ਇਹ ਕਿਰਤ ਜਿਹੜੀ ਮੈਂ ਕਿੰਨੀ ਤਪੱਸਿਆ ਕਰ ਰਿਹਾ ਤੁਹਾਡੇ ਨਾਲ, ਤੂੰ ਤਾਂ 1.25 ਲੱਖ ਰੁਪਈਆ ਭੇਟਾ ਲੈਣੀ ਆ ਉਹਨੂੰ ਕਰਦਾ, ਕਿਉਂਕਿ ਸਤਿਗੁਰੂ ਜੀ ਨੇ ਕਿਹਾ ਸੀ ਵੀ 1.25 ਲੱਖ ਰੁਪਈਆ ਮੈਂ ਦਕਸ਼ਣਾ ਲੈਣੀ ਹੈ, ਤੇ 1 ਲੱਖ ਰੁਪਏ ਨੂੰ ਕਰ ਰਿਹਾ ਸੀ ਸਤਿਗੁਰੂ ਸੱਚੇ ਪਾਤਸ਼ਾਹ ਦਾ ਪੰਥ ਸਾਜਣ ਵਾਸਤੇ ਸਾਧਨਾ ਕਰ ਰਿਹਾ। ਪਰ ਚਲੋ ਜਿਵੇਂ ਉਹਦੀ ਸੁਰਤੀ ਵਿੱਚ ਗੱਲ ਆਈ ਉਦਾਂ ਕਹਿ ਰਿਹਾ, ਕਹਿੰਦਾ ਜੀ ਵੇਖੋ ਮੈਂ ਵੀ ਕਿੰਨੀ ਘਾਲਣਾ ਘਾਲ ਰਿਹਾ।
ਜਿਸ ਦਿਨ ਦਰਸ ਲਿਓ ਇੱਕ ਵਾਰੀ,
ਤੁਹਾਨੂੰ ਅਕਾਲ ਪੁਰਖ ਦੀ ਉਸ ਸ਼ਕਤੀ ਦੇ ਦਰਸ਼ਨ ਜ਼ਰੂਰ ਹੋਣਗੇ ਇੱਕ ਵਾਰ।
ਸੁਣੋ ਗੁਰੂ ਜੀ ਆਦਿ ਕ੍ਰਿਤ ਹੋਈ,
ਕਹਿਣ ਲੱਗਾ ਜੀ ਜਿਹੜਾ ਇਹ ਮੈਂ ਕਰ ਰਿਹਾ ਹਵਨ ਯੱਗ ਤਕਰੀਬਨ ਅੱਧਾ ਕੁ ਸੰਪੂਰਨ ਹੋ ਗਿਆ। ਇਹ ਅੱਧਾ ਕੁ ਜਿਹੜਾ ਸੀ, ਕਹਿੰਦਾ ਜਿੰਨਾ ਇਹ ਹਵਨ ਦਾ ਵਿਧੀ ਵਿਧਾਨ ਸੀ ਅੱਧਾ ਕੁ ਪੂਰਾ ਹੋ ਗਿਆ।
ਬਿਦਤੇ ਜਿਸ ਦਿਨ ਪੂਰਨ ਸੋਈ,
ਜਿਸ ਦਿਨ ਉਹ ਸ਼ਕਤੀ ਪ੍ਰਗਟ ਹੋਵੇਗੀ ਜਾਂ ਮੇਰੇ ਸਾਹਮਣੇ ਚੰਡੀ ਪ੍ਰਗਟ ਹੋਵੇਗੀ, ਉਸ ਦਿਨ ਇਹ ਯੱਗ ਪੂਰਾ ਹੋ ਜਾਏਗਾ। ਅੱਜ ਅੱਧ ਤੱਕ ਗੱਲ ਪਹੁੰਚ ਗਈ ਹੈ।
ਧਿਆਨ ਯਥਾਵਤ ਨਿਤ ਪਤ ਤ੍ਰਉ,
ਮਹਾਰਾਜ ਤੁਸੀਂ ਉਸੇ ਤਰ੍ਹਾਂ ਧਿਆਨ ਧਾਰੋ ਜਿਵੇਂ ਹੁਣ ਤਾਈਂ ਧਾਰ ਰਹੇ ਹੋ।
ਕਾਰਜ ਬਣਿਓ ਜਾਣੀਏ ਤੇਤਾ,
ਮੈਨੂੰ ਲੱਗਦਾ ਵੀ ਇਹ ਕਾਰਜ ਬਣ ਜਾਏਗਾ ਜਿਵੇਂ ਆਪ ਜੀ ਸਾਧਨਾ ਕਰ ਰਹੇ ਹੋ, ਤਪ ਕਰ ਰਹੇ ਹੋ। ਕੋਈ ਸਧਾਰਨ ਵਿਅਕਤੀ ਐਸੀ ਸਾਧਨਾ ਤਪ ਨਹੀਂ ਕਰ ਸਕਦਾ।
ਸੁਣ ਦਿਜਤੇ ਸਤਿਗੁਰ ਚਿਰ ਕਾਲਾ,
ਕਲਗੀਧਰ ਜੀ ਨੇ ਜਦੋਂ ਇਹ ਬਚਨ ਕੇਸ਼ੋ ਦਾਸ ਦੇ ਸੁਣੇ, ਮਹਾਰਾਜ ਆਪਣੇ ਆਨੰਦ ਚ ਬੈਠੇ ਰਹੇ।
ਲਗੇ ਬੈਠ ਬੇ ਤਬੇ ਵਿਸਾਲਾ,
ਪਾਤਸ਼ਾਹ ਜੀ ਨੇ ਹੁਣ ਪਹਿਲਾਂ ਨਾਲੋਂ ਪਹਿਲਾਂ 5 ਪਹਿਰ ਰੋਜ਼ ਬੈਠਦੇ ਸੀ, ਹੁਣ ਹੋਰ ਸਮਾਂ ਵਧਾ ਦਿੱਤਾ।
ਦੁਆਦਿਸ਼ ਜਾਮੇ ਕੋ ਇੱਕ ਆਸਨ,
ਖਾਲਸਾ ਜੀ ਇੰਨੀ ਸਾਧਨਾ ਮੇਰੇ ਪਾਤਸ਼ਾਹ ਕਰਨ ਲੱਗੇ ਕਿ 5 ਪਹਿਰਾਂ ਤੋਂ 6 ਪਹਿਰ ਕੀਤੇ, 7-8 ਫਿਰ 12-12 ਪਹਿਰ ਦੀ ਚੌਂਕੜਾ ਲਾਉਣ ਲੱਗੇ। 12-12 ਪਹਿਰ ਗਰੀਬ ਨਵਾਜ 36-36 ਘੰਟੇ ਕੋ ਚੌਂਕੜੇ ਤੇ ਬੈਠੇ ਰਹਿੰਦੇ। ਕੋਈ ਕਹੇ ਜੀ ਕਿਵੇਂ ਬਹਿ ਸਕਦਾ, ਕੋਈ ਬੰਦਾ ਕਿਵੇਂ ਬਹਿ ਸਕਦਾ 36 ਘੰਟੇ? ਅਸੀਂ ਸਾਰਿਆਂ ਨੂੰ ਆਪਣੇ ਵਰਗਾ ਸਮਝਦੇ ਹਾਂ ਵੀ ਜਿਹੜਾ ਕੰਮ ਮੇਰੇ ਕੋਲੋਂ ਨਾ ਹੋ ਸਕੇ ਕੋਈ ਦੂਜਾ ਕਰ ਸਕਦਾ ਹੋਵੇ, ਕਹਿੰਦੇ ਇਹ ਨਹੀਂ ਹੋ ਸਕਦਾ, ਇਹ ਤਾਂ ਨਹੀਂ, ਜੋ ਅਸੀਂ ਨਹੀਂ ਕਰ ਸਕਦੇ ਇਹਦਾ ਮਤਲਬ ਇਹ ਤਾਂ ਨਹੀਂ ਵੀ ਕੋਈ ਨਹੀਂ ਕਰ ਸਕਦਾ। ਬੜੀ ਬੜੀ ਦੁਨੀਆਂ ਪਰੇ ਤੋਂ ਪਰੇ ਪਈ ਆ, ਕਾਰ ਵਿਹਾਰ ਕਰਨ ਵਾਲੇ ਲੋਕ ਨੇ, ਜਿਹੜਾ ਕੋਈ ਪੁੱਛੇ ਵੀ 36-36 ਘੰਟੇ ਕਿਵੇਂ ਬਹਿ ਸਕਦੇ, ਉਹਨਾਂ ਨੂੰ 36 ਘੰਟੇ ਕੀ ਨੇ ਜਿਹੜੇ ਜੁਗਾਂ ਜੁਗਾਂ ਦੀ ਸਮਾਧੀ ਲਾਉਣ ਵਾਲੇ ਨੇ ਕਲਗੀਧਰ ਜੀ, ਉਹਨਾਂ ਦੇ ਸਿੱਖਾਂ ਵਿੱਚ ਏਡੀ ਏਡੀ ਬਰਕਤ ਹੈ ਜਿਹੜੇ ਉਹਨਾਂ ਦੇ ਸਿੱਖ ਨੇ ਕਿ 36-36 ਨਹੀਂ 48-48 ਘੰਟੇ ਦੇ ਇੱਕ ਇੱਕ ਚੌਂਕੜੇ ਤੇ ਬਹਿ ਕੇ 46-46 42-42 ਘੰਟੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਅਖੰਡ ਕੀਰਤਨੀ ਜਥੇ ਵਾਲੇ ਕੀਰਤਨ ਕਰਦੇ ਰਹੇ। 36 ਘੰਟੇ ਦਾ ਚੌਂਕੜਾ ਹੁੰਦਾ, ਨਾਲ ਤਬਲੇ ਵਾਲੇ ਬਦਲੀ ਜਾਂਦੇ, ਉਹ ਕੀਰਤਨ ਕਰੀ ਜਾਂਦੇ। ਅਖੰਡ ਕੀਰਤਨੀ ਜਥੇ ਵਿੱਚੋਂ ਹੀ ਇੱਕ ਮਹਾਂਪੁਰਖ ਹੋਏ, ਬਾਬਾ ਆਤਮਾ ਸਿੰਘ ਜੀ, ਪੰਜੋਖਰਾ ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅਸਥਾਨ ਤੇ, ਉਹ ਕੀਰਤਨ ਕਰਦੇ। 36-36 ਘੰਟੇ ਇੱਕੋ ਚੌਂਕੜੇ ਤੇ ਬੈਠੇ ਕੀਰਤਨ ਕਰੀ ਜਾਂਦੇ। ਜੇ ਸਤਿਗੁਰਾਂ ਦੇ ਸਿੱਖਾਂ ਵਿੱਚ ਇਹ ਖੇਡ ਕਿੱਥੋਂ ਆਈ, ਗੁਰੂ ਸਾਹਿਬ ਤੋਂ ਪ੍ਰੇਰਨਾ ਮਿਲੀ ਗੁਰੂ ਕੇ ਸਿੱਖਾਂ ਨੂੰ ਕਿ ਸਤਿਗੁਰ, ਅੱਜ ਤਾਂ ਸਾਡੇ ਕੋਲ ਘੰਟਾ ਕੁ ਚੌਂਕੜਾ ਮਾਰ ਕੇ ਬੈਠਣਾ ਔਖਾ ਹੋ ਜਾਂਦਾ, ਲੱਤਾਂ ਸੌਂ ਜਾਂਦੀਆਂ ਹਨ, ਪੈਰ ਸੌਂ ਜਾਂਦੇ ਹਨ, ਕਿਉਂਕਿ ਸਾਡਾ ਅਭਿਆਸ ਹੀ ਨਹੀਂ ਰਿਹਾ ਸਾਧਨਾ ਦਾ। ਪੁਰਾਤਨ ਗੁਰਸਿੱਖਾਂ ਦਾ ਬੜਾ ਅਭਿਆਸ ਇੱਕੋ ਚੌਂਕੜੇ ਤੇ। ਇਹੋ ਜਿਹੇ ਗੁਰਮੁਖ ਭਾਈ ਕਾਹਨ ਸਿੰਘ ਜੀ ਨਾਭਾ ਜੀ ਦੇ ਪਿਤਾ ਜੀ ਹੋਏ ਭਾਈ ਨਰਾਇਣ ਸਿੰਘ ਜੀ ਨਾਭੇ, ਮਹਾਰਾਜਾ ਹੀਰਾ ਸਿੰਘ ਨਾਭੇ ਦਾ ਰਾਜਾ ਸੀ। ਉਹ ਕਹਿਣ ਲੱਗਾ ਵੀ ਕੋਈ ਇਹੋ ਜਿਹਾ ਸਿੰਘ ਜਿਹੜਾ ਇੱਕੋ ਚੌਂਕੜੇ ਤੇ ਅਖੰਡ ਪਾਠ ਸਾਹਿਬ ਕਰੇ। ਤੇ ਭਾਈ ਨਰਾਇਣ ਸਿੰਘ ਜੀ ਉੱਠ ਕੇ ਚਲੇ ਗਏ ਕੁਝ ਦਿਨਾਂ ਦੀ, ਕਿਉਂਕਿ ਸਾਧਨਾ ਕਰਨੀ ਪੈਂਦੀ ਹੈ ਵੀ ਇੱਕੋ ਵਾਰੀ ਤਾਂ ਸਰੀਰ ਦੀ ਕਿਰਿਆ ਸਹਿਜ ਸਹਿਜ ਖਾਣਾ ਪੀਣਾ ਉਹਦਾ ਬੰਦੇਜ ਰੱਖਣਾ ਪੈਂਦਾ, ਫਿਰ ਹੀ ਚੌਂਕੜੇ ਤੇ ਅਖੰਡ ਪਾਠ ਸਾਹਿਬ ਹੋਣਾ ਸੀ। ਭਾਈ ਨਰਾਇਣ ਸਿੰਘ ਜੀ ਇੱਕੋ ਚੌਂਕੜੇ ਤੇ ਅਖੰਡ ਪਾਠ, ਇੱਕ ਨਹੀਂ ਦੋ ਨਹੀਂ ਤਿੰਨ ਅਖੰਡ ਪਾਠ ਸਾਹਿਬ ਇੱਕੋ ਚੌਂਕੜੇ ਤੇ ਕੀਤੇ। ਹੁਣ ਵੀ ਵਰਤਮਾਨ ਸਮੇਂ 'ਚ ਕਈ ਗੁਰਸਿੱਖ ਐਸੀ ਸਾਧਨਾ ਕਰ ਰਹੇ ਨੇ, ਜਿੰਨਾ ਹੀ ਕੋਈ ਕਰ ਲਵੇ ਭਾਈ ਓਨਾ ਹੀ ਪੁੰਨ, ਅਸੀਂ ਕਿਸੇ ਆਪ ਨਾ ਕਰ ਸਕੀਏ ਤੇ ਦੂਜਿਆਂ 'ਤੇ ਉਂਗਲੀਆਂ ਨਹੀਂ ਚੁੱਕਣੀਆਂ ਚਾਹੀਦੀਆਂ। ਜਿਹੜਾ ਕੋਈ ਸਾਧਨਾ ਕਰ ਰਿਹਾ ਭਲਾ ਹੀ ਹੈ, ਪਰ ਵਿਖਾਵਾ ਨਾ ਕਰੇ, ਜਿੱਥੇ ਵਿਖਾਵਾ ਆ ਜਾਂਦਾ ਉੱਥੇ ਗੱਲ ਸਮਾਪਤ ਹੋ ਜਾਂਦੀ ਹੈ। ਸਾਧਨਾ ਭਜਨ ਬੰਦਗੀ ਇਹ ਗੁਪਤ ਖਜ਼ਾਨਾ ਹੈ, ਇਹ ਜਿੰਨਾ ਗੁਪਤ ਰੱਖਿਆ ਜਾਏ ਓਨਾ ਫਲੀਭੂਤ ਹੁੰਦਾ, ਜਿੰਨਾ ਇਹਦੇ 'ਚ ਵਿਖਾਵਾ ਕਰੀਏ ਓਨਾ ਹੀ ਸਮਾਪਤ ਹੁੰਦਾ ਚੱਲਿਆ ਜਾਂਦਾ। ਤੋ ਇਹ ਭਜਨ ਅਤੇ ਭੋਜਨ ਇਹ ਸਾਰੇ ਗੁਪਤ ਰਹਿ ਕੇ ਕੀਤੇ ਜਾਣ, ਭੋਜਨ ਵੀ ਗੁਪਤ ਰਹਿ ਕੇ ਕੀਤਾ ਜਾਏ ਭਜਨ ਵੀ। ਹੁਣ ਤਾਂ ਪ੍ਰਸ਼ਾਦਾ ਪਾਣੀ ਛਕਦੇ ਦੀਆਂ ਵੀਡੀਓ ਜਾਂ ਹੋਰ ਫੋਟੋਆਂ ਪੂਰਾ ਇੰਟਰਨੈੱਟ 'ਤੇ ਵਰਲਡ ਵੇਖਦਾ ਵੀ ਕੀ ਖਾਣ ਲੱਗੇ ਆ, ਨਹੀਂ ਤਾਂ ਅਗਲੇ ਕਹਿੰਦੇ ਭਾਈ ਗੁੜ ਆਪਣਾ ਹੀ ਭਵੇਂ ਖਾਈਏ। ਬੁੱਲੇ ਸ਼ਾਹ ਕਹਿੰਦਾ ਖਾਈਏ ਸਾਰੇ ਜੱਗ ਕੋਲੋਂ ਲੁਕੋ ਕੇ, ਭਵੇਂ ਆਪਣਾ ਹੀ ਗੁੜ ਖਾਈਏ ਜੀ। ਯਾਨੀ ਕਿ ਇਹ ਚੀਜ਼ਾਂ ਗੁਪਤ ਪਰਦੇ ਵਾਲੀਆਂ ਹਨ, ਜਿਹਦਾ ਹੁਣ ਵਿਖਾਵਾ ਹੁੰਦਾ, ਭਜਨ ਦਾ ਵੀ ਵਿਖਾਵਾ ਹੁੰਦਾ। ਤੋ ਸਤਿਗੁਰੂ ਜੀ ਨੇ ਹੁਣ ਭਾਈ ਸਾਹਿਬ ਜੀ ਦੱਸਦੇ ਆ ਵੀ ਦੁਆਦਸ 12-12 ਪੈਰ, ਯਾਨੀ ਕਿ 36-36 ਘੰਟੇ ਇੱਕੋ ਚੌਂਕੜੇ ਤੇ ਬੈਠੇ ਸਾਧਨਾ ਕਰ ਰਹੇ ਨੇ।
ਅੰਮ੍ਰਿਤ ਵੇਲੇ ਬੈਠਣ ਕਰੇ,
ਅੰਮ੍ਰਿਤ ਵੇਲੇ ਮਹਾਰਾਜ ਜੀ ਤਕਰੀਬਨ 2:30-3 ਵਜੇ ਬੈਠ ਜਾਂਦੇ ਹਨ।
ਸੰਧਿਆ ਲੱਗ ਇੱਕ ਸਮਾਂ ਥਿਰੇ,
ਸੰਧਿਆ ਤੱਕ ਇੱਕ ਸਮਾਨ ਹੀ ਬੈਠੇ ਰਹਿੰਦੇ, ਗੁਰਦੇਵ ਦੇ ਸਰੀਰ ਦਾ ਕੋਈ ਅੰਗ ਵੀ ਨਹੀਂ ਹਿੱਲਦਾ, ਸਰੀਰ 'ਚ ਕੋਈ ਕਿਰਿਆ ਨਹੀਂ ਹੁੰਦੀ, ਬਸ ਅਡੋਲ ਜਿਵੇਂ ਕੋਈ ਸੁਮੇਰ ਪਰਬਤ ਹੁੰਦਾ ਏਦਾਂ ਅਡੋਲ ਬੈਠੇ ਰਹਿੰਦੇ ਹਨ।
ਸਰਬ ਨਿਸਾ ਪੁਨ ਪਠਤੇ ਰਹੀ,
ਸ਼ਾਮ ਪੈ ਜਾਂਦੀ, ਸ਼ਾਮ ਤੋਂ ਰਾਤ ਪੈ ਜਾਂਦੀ, ਰਾਤ ਸਾਰੀ ਬੀਤ ਜਾਂਦੀ ਬੈਠਿਆਂ ਬੈਠਿਆਂ।
ਅਗਲੇ ਦਿਵਸ ਹਮਨ ਕੀ ਚਾਹੇ,
ਅਗਲਾ ਦਿਨ ਚੜ ਜਾਂਦਾ ਮਹਾਰਾਜ ਜੀ ਨੂੰ ਬੈਠਿਆਂ ਬੈਠਿਆਂ।
ਸੰਧਿਆ ਦੁਤੀ ਹੋਏ ਤਬ ਹਟੇ,
ਦੂਜੀ ਸੰਧਿਆ ਪੈ ਜਾਂਦੀ, ਸ਼ਾਮ ਦਾ ਦੂਜੇ ਦਿਨ ਦੀ ਸ਼ਾਮ ਪੈ ਜਾਂਦੀ, ਫਿਰ ਮਹਾਰਾਜ ਜੀ ਉੱਠਦੇ। ਇੱਕ ਸਵੇਰੇ ਅੰਮ੍ਰਿਤ ਵੇਲੇ ਬੈਠਦੇ, ਸ਼ਾਮ ਪੈ ਜਾਂਦੀ, ਸਾਰੀ ਰਾਤ ਬੈਠੇ ਰਹਿੰਦੇ, ਅਗਲਾ ਦਿਨ ਬੀਤ ਜਾਂਦਾ ਸਾਰਾ। ਜਦੋਂ ਸੰਧਿਆ ਦਾ ਸਮਾਂ ਹੁੰਦਾ ਰਹਿ ਰਾਜ ਸਾਹਿਬ ਦਾ, ਉਸ ਵੇਲੇ ਫਿਰ ਮਹਾਰਾਜ ਜੀ ਉੱਠਦੇ।
ਤਬ ਕਿਛ ਖਾਣ ਪਾਨ ਕੋ ਕਰੀ,
ਫਿਰ ਥੋੜਾ ਬਹੁਤਾ ਖਾਣ ਪਾਨ ਵੀ ਬੜਾ ਸੂਖਸ਼ਮ ਜਿਹਾ, ਨਾ ਮਾਤਰੀ ਮਹਾਰਾਜ ਜੀ ਖਾਣ ਪਾਨ ਕਰਦੇ ਹਨ।
ਨਿੰਦਰਾ ਅਲਪ ਭੂਮ ਪਰ ਥਿਰੀ,
ਫਿਰ ਮਹਾਰਾਜ ਜੀ ਥੋੜੀ ਨੀਂਦ ਆਰਾਮ ਕਰਦੇ ਪਰ ਥੋੜੇ ਸਮੇਂ ਲਈ।
ਚਤਰ ਪੈਰ ਬਿਸਰਾਮ ਕਰਨ ਤੇ,
36 ਘੰਟਿਆਂ ਬਾਅਦ ਤਕਰੀਬਨ ਗਰੀਬਨ ਆਵਾਜ਼ ਪਾਤਸ਼ਾਹ, 4 ਪੈਰ 12 ਘੰਟੇ ਜਲ ਪਾਣੀ ਛਕਣਾ ਤੇ ਥੋੜਾ ਸਮਾਂ ਆਰਾਮ ਕਰਨਾ।
ਅੰਮ੍ਰਿਤ ਵੇਲੇ ਉੱਠ ਪਠਨ ਤੇ,
ਫਿਰ ਅੰਮ੍ਰਿਤ ਵੇਲੇ ਅਗਲੇ ਦਿਨ ਮਹਾਰਾਜ ਜੀ ਉੱਠ ਕੇ ਤਿਆਰ ਬਰ ਤਿਆਰ ਹੋ ਜਾਂਦੇ।
ਤਿਮਹੀ ਹਮਨ ਅਗਨ ਮਦ ਕਰੇ,
ਉਸੇ ਤਰ੍ਹਾਂ ਜਪ ਤਪ ਕਰਦੇ। ਉਧਰ ਕੇਸ਼ਵ ਦਾਸ ਜਦੋਂ ਦਿਨ ਚੜਦਾ ਉਦੋਂ ਆ ਕੇ ਹਵਨ ਕਰਦਾ।
ਚਰੂ ਸੁਕਰ ਪੰਕਜ ਮੋ ਤਰੇ,
ਉਹ ਆਪਣੇ ਹੱਥ ਵਿੱਚ ਹਵਨ ਕੁੰਡ ਦੀ ਜਿਹੜੀ ਸਿਰਪੀ ਹੁੰਦੀ ਉਹ ਪਕੜ ਲੈਂਦਾ ਤੇ ਘੋਇਓ ਪਾਈ ਜਾਂਦਾ ਤੇ ਯੱਗ ਕਰੀ ਜਾਂਦਾ ਹੈ।
ਦਵਾਦਿਸ਼ ਪੈਰ ਹੋਮ ਆਰੰਭਾ,
ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸਾਧਨਾ ਵਿੱਚ ਬੈਠਦੇ ਪਹਿਲਾਂ ਫਿਰ ਕਈ ਵਾਰੀ 12 ਪੈਰ, ਕਈ ਵਾਰੀ ਸਤਿਗੁਰੂ ਜੀ ਉਹਦੇ ਤੋਂ ਵੱਧ ਸਮਾਂ ਵੀ ਬੈਠਦੇ ਹਨ।
ਸਕਲ ਬਿਲੋਕਤ ਪਏ ਅਚੰਬਾ,
12-12 ਪੈਰ ਮਹਾਰਾਜ ਜੀ 36-36 ਘੰਟੇ ਹੁਣ ਰੋਜ਼ ਹੀ ਬੈਠਦੇ। 36 ਘੰਟੇ ਤੋਂ ਬਾਅਦ ਫਿਰ 12 ਘੰਟੇ ਵਾਸਤੇ ਮਹਾਰਾਜ ਜੀ ਵਿਰਾਮ ਕਰਦੇ, ਯਾਨੀ ਕਿ ਜਲ ਪਾਣੀ ਛਕਣਾ, ਤੇ ਉਸ ਤੋਂ ਬਾਅਦ ਫਿਰ 36 ਘੰਟੇ ਲਈ 12 ਪਹਿਰਾਂ ਲਈ ਬੈਠ ਜਾਣਾ।
ਮਹਾ ਉਗਰ ਤਪ ਤਾਪਨ ਕਰੀ,
ਮਹਾ ਉਗਰ ਤਪੱਸਿਆ ਕਲਗੀਧਰ ਪਾਤਸ਼ਾਹ ਜੀ ਕਰ ਰਹੇ ਹਨ।
ਰਹਿਣ ਦਿਨਾ ਮਨ ਧਿਆਨ ਸੁਤਰ,
ਰਾਤ ਦਿਨ ਅਕਾਲ ਪੁਰਖ ਦੇ ਚਰਨਾਂ ਨਾਲ ਹੀ ਆਪਣਾ ਧਿਆਨ ਜੋੜ ਰਹੇ ਹਨ।
ਤੇ ਇੱਕ ਰੂਪ ਨ ਅੰਤਰ ਰਾਈ,
ਦ੍ਵੈਤੇ ਏਕ ਰੂਪ ਹੋਵੇ ਗਯੋ ਅਖੋ ਸਤਨਾਮ।
ਸ੍ਰੀ ਵਾਹਿਗੁਰੂ।
ਇਹ ਕਲਗੀਧਰ ਜੀ ਦੇ ਪੂਰਵ ਜਨਮ ਦੀ ਖੇਡ ਵੀ ਹੈ ਤੇ ਇਸ ਜਨਮ ਦੀ ਖੇਡ ਵੀ ਹੈ। ਪੂਰਵ ਜਨਮ ਦੀ ਖੇਡ ਚ ਦੱਸਦੇ ਵੀ ਇਹ ਬਿਦ ਕਰਤ ਤਪੱਸਿਆ ਭਇਓ, ਦ੍ਵੈਤੇ ਏਕ ਰੂਪ ਹੋਵੇ ਗਯੋ, ਤੇ ਹੁਣ ਵੀ ਉਹੀ ਖੇਡ ਬਣ ਗਈ। ਇੱਕ ਰੂਪ ਹੀ ਹੋ ਗਏ, ਆਰਾਧਨ ਜਿਹਦੀ ਆਰਾਧਨਾ ਕਰ ਰਹੇ ਨੇ ਉਸੇ ਵਿੱਚ ਹੀ ਇੱਕ ਬਿਕ ਹੋ ਗਏ ਨੇ। ਧਿਆਨ ਧਿਆਤਾ ਤੇ ਧੇ ਦੀ ਤ੍ਰਿਪਟੀ ਸਮਾਪਤ ਹੋ ਗਈ ਹੈ। ਧਿਆਨ ਵਾਲਾ ਜਿਸ ਨੂੰ ਧਿਆ ਰਿਹਾ ਉਸੇ ਦੇ ਰੂਪ ਵਿੱਚ ਇੱਕ ਬਿਕ ਹੋ ਗਏ ਹਨ।
ਕੀਤਕ ਦਿਨ ਇਸ ਵਿਦ ਕੋ ਕਰਕੇ,
ਇਸੇ ਵਿਧੀ ਨਾਲ ਕੁਝ ਦਿਨ ਹੋਰ ਬੀਤ ਗਏ।
ਕਰਤ ਪ੍ਰਸੰਨ ਚੰਡ ਹਿਤ ਤਰਕੇ,
ਅਕਾਲ ਪੁਰਖ ਜੀ ਦੀ ਮਹਾਂਸ਼ਕਤੀ ਨੂੰ ਸਤਿਗੁਰੂ ਜੀ ਪ੍ਰਸੰਨ ਕਰਨਾ ਚਾਹੁੰਦੇ, ਅਕਾਲ ਪੁਰਖ ਦੀ ਪ੍ਰਸੰਨਤਾ ਲੈਣਾ ਚਾਹੁੰਦੇ।
ਪੁਨ ਗੁਰ ਅਪਰ ਨੇਮ ਕੋ ਲਾਗੇ,
ਪਾਤਸ਼ਾਹ ਜੀ ਹੋਰ ਵੀ ਨੇਮ ਕਰਦੇ ਹਨ।
ਸਵਾ ਜਾਮ ਜਾਮਨ ਤੇ ਜਾਗੇ,
ਸਵਾ ਪੈਰ ਰਾਤ ਰਹਿੰਦਿਆਂ ਸਤਿਗੁਰੂ ਜੀ ਜਾਗਦੇ ਹਨ।
ਦ੍ਵੈ ਕਟਕਾ ਮੈਂ ਸੋਚ ਸ਼ਨਾਨੀ,
ਲੋਕ ਘੜੀਆਂ ਵਿੱਚ ਮਹਾਰਾਜ ਜੀ ਸੋਚ ਸ਼ਨਾਨ ਕਰ ਲੈਂਦੇ।
ਜਾਮ ਰਹੀ ਤੇ ਹੋਮਨ ਠਾਨੇ,
ਜਦੋਂ ਰਾਤ ਬਾਕੀ ਰਹਿੰਦੀ ਉਦੋਂ ਹੀ ਪਾਤਸ਼ਾਹ ਜੀ ਸਾਧਨਾ ਚ ਬੈਠ ਜਾਂਦੇ ਹਨ।
ਸਵਾ ਜਾਮ ਦਿਨ ਆਵੇ ਜਾਵਦੇ,
ਜਦੋਂ ਸਵਾ ਪੈਰ ਦਿਨ ਚੜ ਜਾਂਦਾ ਹੈ।
ਬੈਠ ਰਹੀ ਏਕ ਰਸ ਤਾਵ,
ਇੱਕ ਰਸ ਮਹਾਰਾਜ ਜੀ ਅਡੋਲ ਬੈਠੇ ਰਹਿੰਦੇ ਸਾਧਨਾ ਵਿੱਚ।
ਗਿਰ ਪਰ ਹੀ ਬਾਸਾ ਬੋ ਕਰੀ,
ਜ਼ਿਆਦਾ ਸਮਾਂ ਮਹਾਰਾਜ ਜੀ ਨੈਣੇ ਦੇ ਟਿੱਲੇ ਤੇ ਹੀ ਰਹਿੰਦੇ ਹਨ।
ਆਏ ਕਦਾਚਿਤ ਆਨੰਦਪੁਰੇ,
ਔਰ ਕਦੇ ਆਨੰਦਪੁਰ ਸਾਹਿਬ ਵੀ ਆ ਜਾਂਦੇ ਮਹਿਲਾਂ ਚ ਸਿੱਖਾਂ ਨੂੰ ਸੰਗਤਾਂ ਨੂੰ ਦਰਸ਼ਨ ਦੇਣ ਲਈ।
ਪੂਰਬ ਦੇਸ਼ ਆਦ ਬੰਗਾਲਾ,
ਪਾਤਸ਼ਾਹ ਦੇ ਦਰਸ਼ਨਾਂ ਲਈ ਬੇਅੰਤ ਸੰਗਤਾਂ ਆਉਂਦੀਆਂ। ਪੂਰਬ ਦੇਸ਼ ਤੋਂ ਬੰਗਾਲ ਤੋਂ ਸੰਗਤ ਚੱਲ ਕੇ ਆਉਂਦੀ ਹੈ।
ਕੀ ਸੰਗਤ ਮੇਲ ਵਿਸਾਲਾ,
ਵੱਡੇ ਭਾਰੀ ਮੇਲ ਵਿੱਚ ਸੰਗਤਾਂ ਇਕੱਠੀਆਂ ਹੋ ਕੇ ਕਲਗੀਧਰ ਜੀ ਦੇ ਦਰਸ਼ਨਾਂ ਨੂੰ ਆਉਂਦੀਆਂ ਹਨ।
ਬ੍ਰਹਮ ਪੁੱਤਰ ਲੱਗ ਢਾਕਾ ਆਦ,
ਪੁੱਤਰ ਦਰਿਆ ਦੇ ਕੰਢੇ ਤਾਈ ਢਾਕੇ ਤੋਂ ਵੀ ਸੰਗਤ ਚੱਲ ਕੇ ਆਉਂਦੀ, ਜਿੱਥੇ ਜਿੱਥੇ ਨੌਵੇਂ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ ਹੋਏ ਨੇ। ਪਾਤਸ਼ਾਹ ਨੂੰ ਗੁਰੂ ਨਾਨਕ ਸਾਹਿਬ ਤੋਂ ਬਾਅਦ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਯਾਤਰਾ ਕਰਕੇ ਬਹੁਤ ਥਾਵਾਂ ਤੇ ਆਪਣੇ ਚਰਨ ਪਾ ਕੇ ਜੀਵਾਂ ਦਾ ਕਲਿਆਣ ਕੀਤਾ। ਢਾਕੇ ਬੰਗਾਲ ਵਿੱਚ, ਬ੍ਰਹਮਪੁੱਤਰ ਦਰਿਆ ਵਿੱਚ, ਅਸਾਮ ਦੇ ਇਲਾਕੇ 'ਚ ਕੱਲ੍ਹ ਵੀ ਯਾਤਰਾ ਗਈ ਸੀ ਪਟਿਆਲੇ ਤੋਂ। ਨੌਵੇਂ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ, ਇਹੋ ਜਿਹੇ ਅਸਥਾਨ ਜਿਨ੍ਹਾਂ ਦੇ ਦਰਸ਼ਨ ਕਦੇ ਸੰਗਤਾਂ ਵੀ ਤਕਰੀਬਨ ਬਹੁਤ ਸੂਖਮ ਰੂਪ 'ਚ ਉੱਥੇ ਜਾਂਦੀਆਂ ਹੋਣਗੀਆਂ। ਤੋ ਮਹਾਰਾਜ ਨੌਵੇਂ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਹਨ, ਬੜੇ ਰਮਣੀਕ ਅਸਥਾਨ ਨੇ। ਕਈ ਥਾਵਾਂ ਤੇ ਸੇਵਾ ਵੀ ਜਿਹੜੀ ਆ ਬਹੁਤ ਸੂਖਮ। ਉੱਥੇ ਇੱਕ ਨਗਰ ਵਿੱਚ ਝਗੂੜੀ ਨਗਰ ਹੈ, ਉੱਥੇ ਇੱਕ ਛੋਟਾ ਜਿਹਾ ਕੋਠਾ ਤੇ ਨਿਸ਼ਾਨ ਸਾਹਿਬ ਵੀ ਕਹਿੰਦੇ ਪਿੰਡ ਵਾਲੇ ਨਹੀਂ ਲਾਣ ਦਿੰਦੇ, ਤੇ ਜ਼ਮੀਨ ਕੋਈ ਹੈ ਉੱਥੇ ਗੁਰੂ ਘਰ ਦੀ, ਉਹ ਆਲੇ ਦੁਆਲੇ ਲੋਕਾਂ ਨੇ ਕਬਜ਼ੇ ਕੀਤੀ। ਦੋ ਸਿੱਖਾਂ ਦੇ ਪਰਿਵਾਰ ਨੇ ਉਸ ਪਿੰਡ ਵਿੱਚ, ਤੇ ਉਹ ਵੀ ਬੜਾ ਮੁਸ਼ਕਲ ਨਾਲ ਉਹਨਾਂ ਨੇ ਇੱਕ ਛੋਟਾ ਜਿਹਾ ਕੋਠਾ ਬਣਾਇਆ। ਵੇਖ ਲਓ ਕਿੰਨੀ ਕੁ ਦੂਰ ਆ ਪੰਜਾਬ ਤੋਂ। ਤੇ ਉਹ ਇਹੋ ਜਿਹੇ ਹਾਲਾਤ ਵੀ ਨੇ ਕਈ ਅਸਥਾਨਾਂ ਤੇ। ਸੰਸਥਾਵਾਂ ਜਿਹੜੀਆਂ ਵੱਡੀਆਂ ਸਿੱਖ ਪੰਥ ਦੀਆਂ ਹਨ, ਗੁਰੂ ਘਰਾਂ ਦਾ ਪ੍ਰਬੰਧ ਸਾਂਭਦੀਆਂ ਹਨ, ਉਹਨਾਂ ਨੂੰ ਚਾਹੀਦਾ ਵੀ ਇਹੋ ਜਿਹੜੇ ਇਤਿਹਾਸਕ ਸਥਾਨ ਨੇ ਉੱਥੇ ਵੀ ਪਹੁੰਚਣ। ਇਹ ਤਾਂ ਨਹੀਂ ਵੀ ਜਿੱਥੇ ਗੋਲਕ ਹੁੰਦੀ ਆ ਜਾਂ ਖਜ਼ਾਨਾ ਆਉਂਦਾ ਉੱਥੇ ਹੀ ਸਾਡਾ ਪ੍ਰਬੰਧ ਹੋਣਾ ਚਾਹੀਦਾ ਹੈ। ਜਿੱਥੇ ਇਹੋ ਜਿਹੇ ਅਸਥਾਨ ਨੇ ਉੱਥੇ ਵੀ ਸਾਡੀਆਂ ਵੱਡੀਆਂ ਸੰਸਥਾਵਾਂ ਨੂੰ ਜਾ ਕੇ ਜਾਂ ਹਰਿਆਣੇ ਦੀ ਹੁਣ ਕਮੇਟੀ ਬਣੀ ਆ, ਉਹਨਾਂ ਨੂੰ ਜਾ ਕੇ ਉਸ ਪਾਵਨ ਸਥਾਨ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ। ਸੋ ਬਹੁਤ ਸਾਰੇ ਇਤਿਹਾਸਕ ਸਥਾਨ ਨੇ ਜਿਨ੍ਹਾਂ ਦੀ ਸੇਵਾ ਹੁਣ ਹੋਣ ਵਾਲੀ ਹੈ। ਤੋ ਨੌਵੇਂ ਪਾਤਸ਼ਾਹ ਜੀ ਦੇ ਸਮੇਂ ਮਹਾਰਾਜ ਜੀ ਢਾਕੇ ਬੰਗਾਲ ਤੱਕ ਗਏ, ਬ੍ਰਹਮਪੁੱਤਰ ਦਰਿਆ ਤੱਕ, ਉੱਥੋਂ ਵੀ ਸੰਗਤਾਂ ਚੱਲ ਕੇ ਆਉਂਦੀਆਂ ਨੇ ਦਰਸ਼ਨਾਂ ਨੂੰ।
ਪਟਨਾ ਅਰ ਮਕਸੂਦਾਬਾਦ,
ਪਟਨਾ ਸਾਹਿਬ ਤੋਂ ਪਰੇ ਮਕਸੂਦਾਬਾਦ ਹੈ, ਉੱਥੋਂ ਵੀ ਸੰਗਤ ਆਉਂਦੀ ਹੈ।
ਦਰਸ਼ਨ ਹੇਤ ਅਨੰਦਪੁਰ ਆਏ,
ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਸੰਗਤ ਅਨੰਦਪੁਰ ਸਾਹਿਬ ਆ ਰਹੀ ਹੈ।
ਅਨੇਕ ਅਕੋਰਨ ਅਰਪਣ ਲਿਆਏ,
ਅਨੇਕਾਂ ਤਰ੍ਹਾਂ ਦੀਆਂ ਭੇਟਾਵਾਂ ਲਿਆ ਕੇ ਮਹਾਰਾਜ ਜੀ ਨੂੰ ਅਰਪਣ ਕਰਦੇ ਹਨ।
ਆਨੇ ਅਨੰਦਪੁਰ ਡੇਰਾ ਕੀਨਾ,
ਅਨੰਦਪੁਰ ਸਾਹਿਬ ਆ ਕੇ ਸੰਗਤਾਂ ਨੇ ਡੇਰੇ ਕੀਤੇ ਹਨ।
ਸਿੱਖ ਹਜ਼ਾਰੋਂ ਵੱਡੇ ਪ੍ਰਵੀਨਾ,
ਹਜ਼ਾਰਾਂ ਦੀ ਗਿਣਤੀ ਚ ਸਿੱਖ ਚੱਲ ਕੇ ਆਉਂਦੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ।
ਸੁਣਿਓ ਸਭਨ ਸਤਿਗੁਰ ਗਿਰ ਪਰਹੇ,
ਸਤਿਗੁਰੂ ਜੀ ਦੇ ਬਾਬਤ ਪਤਾ ਲੱਗਾ ਕਿ ਮਹਾਰਾਜ ਜੀ ਤਾਂ ਬੜੀ ਕਰੜੀ ਭਾਰੀ ਤਪੱਸਿਆ ਕਰ ਰਹੇ ਨੇ, ਉਧਰ ਨੈਣੇ ਦੇ ਟਿੱਲੇ ਵੱਲ ਜ਼ਿਆਦਾ ਸਮਾਂ ਬਤੀਤ ਕਰਦੇ ਹਨ।
ਲਿਓ ਮਸੰਦ ਸੰਗ ਤਬ ਸੰਗਤ,
ਸੰਗਤ ਉਧਰ ਹੀ ਚੱਲ ਪਈ ਵੀ ਸਤਿਗੁਰੂ ਅਨੰਦਪੁਰ ਸਾਹਿਬ ਕਦੇ ਆਉਂਦੇ ਆ ਕਦੇ ਨਹੀਂ ਆਉਂਦੇ। ਤੋ ਜਿੰਨੀ ਸੰਗਤ ਸੀ ਉਹ ਮਸੰਦ ਨਾਲ ਲੈ ਕੇ ਉਧਰ ਹੀ ਚੱਲ ਪਏ।
ਦਰਸ਼ਨ ਚਏ ਪ੍ਰੇਮ ਮਨ ਰੰਗਤ,
ਸੰਗਤਾਂ ਦਾ ਮਨ ਗੁਰੂ ਸਾਹਿਬ ਦੇ ਪ੍ਰੇਮ ਦੀ ਰੰਗਣ ਵਿੱਚ ਰੰਗਿਆ ਹੋਇਆ, ਸਭ ਦਰਸ਼ਨ ਚਾਹੁੰਦੇ ਹਨ।
ਗਏ ਸਕਲ ਚੱਲ ਕੇ ਤਿਸ ਸਥਾਨਾ,
ਮਹਾਰਾਜ ਜੀ ਦੇ ਪਾਵਨ ਸਥਾਨਾਂ ਤੇ ਚੱਲ ਕੇ ਸੰਗਤਾਂ ਗਈਆਂ।
ਜਹਾਂ ਬਿਰਾਜਤ ਕਿਰਪਾ ਨਿਦਾਨਾ,
ਜਿੱਥੇ ਸਾਹਿਬ ਚਰਨ ਪਾਉਂਦੇ ਉਹ ਥਾਂ ਗੁਰਸਿੱਖਾਂ ਲਈ ਪਵਿੱਤਰ ਹੈ, ਉੱਥੇ ਚੱਲ ਕੇ ਸੰਗਤ ਨੇ ਦਰਸ਼ਨ ਕੀਤੇ।
ਉੱਠੇ ਪਵਨ ਤੇ ਆਨ ਪ੍ਰਭੂ ਤਬ,
ਧਰ ਜੀ ਆਪਣੀ ਸਾਧਨਾ ਤੇ ਜਿੱਥੇ ਬੈਠਦੇ ਸੀ ਉੱਥੋਂ ਉੱਠ ਕੇ ਬਾਹਰ ਆਏ ਸੰਗਤ ਨੂੰ ਦਰਸ਼ਨ ਦੇਣ ਲਈ।
ਨਾਨਾ ਚਿਤ੍ਰਿਤ ਫਰਸ਼ ਮਾਨਾ,
ਸੰਗਤ ਦਾ ਦੀਵਾਨ ਉੱਥੇ ਨੈਣੇ ਦੇ ਟਿੱਲੇ ਦੇ ਲਾਗੇ ਹੀ ਖਾਲੀ ਥਾਂ ਤੇ ਵੇਖ ਕੇ ਲਾ ਲਿਆ, ਉੱਥੇ ਹੀ ਫਰਸ਼ ਗਲੀਚੇ ਵਿਛਾ ਦਿੱਤੇ।
ਬੈਠ ਬਿਰਾਜਤ ਭੇਤ ਸਥਾਨਾ,
ਉੱਥੇ ਹੀ ਬਿਰਾਜ ਕੇ ਮਹਾਰਾਜ ਜੀ ਨੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਦਿੱਤੇ ਹਨ।
ਹੁਕਮ ਪਇਓ ਸੰਗਤ ਅਬ ਆਵੇ,
ਹੁਕਮ ਕੀਤਾ ਸਾਰੀ ਸੰਗਤ ਦਰਸ਼ਨ ਕਰਨ ਵਾਸਤੇ ਆ ਜਾਵੇ।
ਮਨੋ ਕਾਮਨਾ ਦਰਸ਼ਨ ਪਾਵੇ,
ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ, ਸਭ ਨੂੰ ਦਰਸ਼ਨ ਪ੍ਰਾਪਤ ਹੋਵਣਗੇ।
ਜਾਏ ਮੇਵਰੇ ਤੁਰਤ ਹਕਾਰੇ,
ਮੇਵੜਿਆਂ ਨੇ ਜਾ ਕੇ ਸੰਗਤ ਨੂੰ ਸੱਦਾ ਭੇਜਿਆ ਕਿ ਕਲਗੀਧਰ ਜੀ ਦੇ ਦਰਸ਼ਨ ਕਰੋ।
ਸਹਿਤ ਮਸੰਦਨ ਸਿੱਖ ਹਜ਼ਾਰੇ,
ਮਸੰਦਾਂ ਦੇ ਸਹਿਤ ਸੈਂਕੜਿਆਂ ਦੀ ਗਿਣਤੀ ਚ ਸਿੱਖ ਸੰਗਤਾਂ ਆਈਆਂ ਹਨ।
ਅਰਖਤ ਹੋਏ ਕਰ ਅਨਿਕ ਅਕੋ,
ਆ ਕੇ ਪ੍ਰਸੰਨ ਹੋ ਕੇ ਗੁਰੂ ਚਰਨਾਂ ਚ ਭੇਟਾਵਾਂ ਅਰਪਣ ਕਰਦੇ ਨੇ ਸਿੱਖ।
ਆਏ ਸ਼ਿਗਰ ਦਰਸ਼ ਕੀ ਲੋੜ,
ਆ ਕੇ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਲਾਲਸਾ ਰੱਖ ਕੇ ਸਿੱਖ ਦਰਸ਼ਨ ਕਰਦੇ ਹਨ।
ਜੋਰ ਜੋਰ ਕਰ ਪੱਗ ਸਿਰ ਧਰ ਧਰ,
ਜੋੜ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਤੇ ਸਿਰ ਧਰ ਧਰ ਕੇ ਮੱਥਾ ਟੇਕਦੇ ਹਨ।
ਅਰਪੇ ਅਗਰ ਬੇਨਤੀ ਕਰ ਕਰ,
ਮਹਾਰਾਜ ਜੀ ਦੇ ਚਰਨਾਂ ਚ ਪਿਟਾਵਾਂ ਅਰਪਣ ਕਰ ਕਰਕੇ, ਬੇਨਤੀਆਂ ਕਰ ਕਰਕੇ ਪਿਟਾਵਾਂ ਅਰਪਦੇ ਹਨ।
ਇੱਕ ਮਾਲੀ ਪਟਨੇ ਬਸਕੀਨ,
ਪਟਨਾ ਸਾਹਿਬ ਦਾ ਇੱਕ ਮਾਲੀ ਸੀ ਜਿਹੜਾ ਉੱਥੇ ਵੀ ਕਲਗੀਧਰ ਜੀ ਦੇ ਦਰਸ਼ਨ ਕਰਦਾ ਸੀ। ਉਹਦੇ ਮਨ ਚ ਇੱਛਾ ਹੋਈ ਵੀ ਬਾਲ ਰੂਪ ਚ ਜਿਨ੍ਹਾਂ ਦੇ ਦਰਸ਼ਨ ਕੀਤੇ ਆ ਹੁਣ ਜਵਾਨ ਹੋ ਗਏ ਨੇ, ਜਾ ਕੇ ਦਰਸ਼ਨ ਕਰਾਂ। ਕਹਿੰਦੇ ਪਟਨਾ ਸਾਹਿਬ ਤੋਂ ਇੱਕ ਮਾਲੀ ਵੀ ਚੱਲ ਕੇ ਆਇਆ ਦਰਸ਼ਨਾਂ ਨੂੰ।
ਬੰਦਤ ਚਰਨ ਦਰਸ ਕੋ ਕੀਨ,
ਉਹਨੇ ਆ ਕੇ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕੀਤੀ ਤੇ ਦਰਸ਼ਨ ਕੀਤੇ।
ਤਿਸ ਕੋ ਦੇਖਤ ਪ੍ਰਭੂ ਬਖਾਨਾ,
ਵੇਖ ਕੇ ਨਾ ਮਾਲੀ ਨੂੰ ਮਹਾਰਾਜ ਜੀ ਨੇ ਪਛਾਣ ਲਿਆ ਤੇ ਕਲਗੀਧਰ ਜੀ ਬੋਲੇ ਕਹਿਣ ਲੱਗੇ,
ਕਿਆ ਹਿਤ ਰਾਵਰ ਕੇ ਪੇਟ ਹਿਤੇ ਆਨਾ।
ਮਹਾਰਾਜ ਜੀ ਕਹਿੰਦੇ ਮਾਲੀ ਜੀ ਕੀ ਲਿਆਏ ਹੋ ਸਾਡੇ ਵਾਸਤੇ ਭੇਟਾ, ਕਿਉਂਕਿ ਉੱਥੇ ਜਦੋਂ ਆਉਣਾ ਮਾਲੀ ਨੇ ਕਦੇ ਕੋਈ ਫਲ ਲੈ ਕੇ ਆਉਣੇ, ਕਦੇ ਕੋਈ ਫੁੱਲਾਂ ਦੀ ਮਾਲਾ ਗੁੰਦ ਕੇ ਲਿਆਉਣੀ ਮਹਾਰਾਜ ਜੀ ਨੂੰ ਭੇਟ ਕਰਨੀ। ਅੱਜ ਪਾਤਸ਼ਾਹ ਪੁੱਛਦੇ ਮਾਲੀ ਜੀ ਕੀ ਲਿਆਇਓ ਸਾਡੇ ਵਾਸਤੇ।
ਮਹਾਰਾਜ ਮੈਂ ਬਾਗ ਲਗਾਇਓ,
ਕਹਿਣ ਲੱਗਾ ਮਹਾਰਾਜ ਉੱਥੇ ਤੁਹਾਡੀ ਕਿਰਪਾ ਨਾਲ ਮੈਂ ਇੱਕ ਬਾਗ ਲਾਇਆ।
ਹਿਤਰਾਵਰ ਕੇ ਤਰਵਰ ਲਿਆਇਓ,
ਉਸ ਬਾਗ ਦੇ ਵਿੱਚ ਇੱਕ ਬੜਾ ਵਧੀਆ ਬੂਟਾ ਅੰਬ ਦੇ ਫਲ ਦਾ, ਉਹ ਮੈਂ ਆਪ ਜੀ ਵਾਸਤੇ ਲੈ ਕੇ ਆਇਆ ਹਾਂ।
ਉੱਤਮ ਵੱਡ ਰਸਾਲ ਕੋ ਅਹੇ,
ਮਹਾਰਾਜ ਅੰਬ ਦੀਆਂ ਕਿਸਮਾਂ ਤਾਂ ਬੜੀਆਂ ਹੁੰਦੀਆਂ ਨੇ ਅੰਬਾਂ ਦੀਆਂ, ਪਰ ਇਹ ਜਿਹੜਾ ਬੂਟਾ ਮੈਂ ਲੈ ਕੇ ਆਇਆ ਇਹ ਬੜੇ ਉੱਤਮ ਕਿਸਮ ਦਾ ਅੰਬ ਹੈ, ਬਹੁਤ ਮਿੱਠੇ ਅੰਬ ਇਸ ਫਲ ਨੂੰ ਦਰਖਤ ਨੂੰ ਲੱਗਦੇ ਹਨ।
ਲਗੇ ਤਾਂ ਜੈਠਾ ਪ੍ਰਭ ਕਹੀ,
ਮਹਾਰਾਜ ਹੁਣ ਜਿੱਥੇ ਆਪ ਜੀ ਆਗਿਆ ਕਰੋ ਮੈਂ ਇਹ ਫਲ ਉੱਥੇ ਲਾ ਦੇ ਅੰਬ ਦਾ, ਇਹ ਬੂਟਾ ਉੱਥੇ ਲਾ ਦਿਆਂ ਜਿੱਥੇ ਆਪ ਜੀ ਹੁਕਮ ਕਰੋ।
ਸੁਣ ਸਤਿਗੁਰ ਨਿਜ ਧਨੁੱਖ ਸੰਭਾਰਾ।
ਸੁਣ ਕੇ ਕਲਗੀਧਰ ਜੀ ਨੇ ਆਪਣੀ ਕਮਾਨ ਹੱਥ ਵਿੱਚ ਪਕੜੀ।
ਖੈਂਚਿਤ ਤਬੇ ਬਾਨ ਕੋ ਮਾਰਾ।
ਮਹਾਰਾਜ ਜੀ ਨੇ ਤੀਰ ਚਾੜ ਕੇ ਤੰਦੀ ਤੇ ਖਿੱਚ ਕੇ ਤੀਰ ਚਲਾਇਆ।
ਸਵਾ ਕੋਸ ਪਰ ਉਤਰੇ ਜਾਈ।
ਜਿੱਥੇ ਮਹਾਰਾਜ ਜੀ ਬੈਠੇ ਸੀ ਉੱਥੋਂ ਤਕਰੀਬਨ ਸਵਾ ਕੋ ਦੀ ਵਾਟ ਤੱਕ ਉਹ ਤੀਰ ਗਿਆ ਉਤਰ ਕੇ। ਸਵਾ ਕੋਹ ਤੱਕ ਯਾਨੀ ਕਿ 2 ਕਿਲੋਮੀਟਰ ਤੋਂ ਵੀ ਵੱਧ ਕਹਿ ਸਕਦੇ ਹਾਂ 3 ਤੋਂ, ਉੱਥੇ ਤਾਂ ਹੀ ਮਹਾਰਾਜ ਜੀ ਦਾ ਉਹ ਤੀਰ ਗਿਆ।
ਤਿਤ ਦਿਸ਼ ਤਿਸ ਕੋ ਦੀਨ ਬਤਾਈ।
ਤੇ ਪਾਤਸ਼ਾਹ ਨੇ ਕਿਹਾ ਇਹ ਤੀਰ ਜਿੱਥੇ ਜਾ ਕੇ ਜ਼ਮੀਨ 'ਚ ਗੱਡਿਆ ਇਹ ਬੂਟਾ ਅੰਬਾਲੀ ਜੀ ਉੱਥੇ ਲਾ ਦਿਓ। ਪਾਤਸ਼ਾਹ ਨੇ ਹੁਕਮ ਕੀਤਾ ਇਹ ਅੰਬ ਦਾ ਫਲ ਬੂਟਾ ਜਿਹੜਾ ਇਹ ਉਸ ਜਗ੍ਹਾ 'ਤੇ ਲਾ ਦਿਓ। ਇੱਥੋਂ ਵੀ ਪ੍ਰੇਰਨਾ ਮਿਲਦੀ ਹੈ ਕਿ ਜੇ ਸਾਡੇ ਸਤਿਗੁਰੂ ਜੀ ਫਲਦਾਰ ਬੂਟੇ ਲਾਉਂਦੇ ਰਹੇ ਸਾਨੂੰ ਨਹੀਂ ਲਾਣੇ ਚਾਹੀਦੇ ਵੱਧ ਤੋਂ ਵੱਧ। ਜੋ ਸਾਡੇ ਪਾਤਸ਼ਾਹ ਨੇ ਪੂਰਨੇ ਪਾਏ ਆ ਉਹਨਾਂ 'ਤੇ ਹੁਣ ਚੱਲਣਾ ਪੈਣਾ ਜੇ ਪ੍ਰਕਿਰਤੀ ਬਚਾਉਣੀ ਹੈ। ਜੇ ਚਾਹੁੰਦੇ ਹਾਂ ਵੀ ਇਹ ਕੁਦਰਤ ਬਚੀ ਰਹੇ ਆਪਣੀਆਂ ਪੀੜ੍ਹੀਆਂ ਨੂੰ ਆਉਣ ਵਾਲੇ ਸਮੇਂ 'ਚ ਚੰਗਾ ਸਾਹ ਚੰਗੀ ਹਵਾ ਚੰਗਾ ਰਹਿਣ ਸਹਿਣ ਖਾਣਾ ਦੇਣਾ ਚਾਹੁੰਦੇ ਹਾਂ ਤਾਂ ਸਾਨੂੰ ਸੰਭਲਣਾ ਪੈਣਾ। ਜੇ ਹੁਣ ਆ ਆਪਣੀ ਪੀੜ੍ਹੀ ਸੰਭਲ ਗਈ ਤੇ ਅਗਲੀਆਂ ਪੀੜ੍ਹੀਆਂ ਸੁਖਾਲੀਆਂ ਹੋ ਜਾਣਗੀਆਂ। ਜੇ ਹੁਣ ਵਾਲਿਆਂ ਨੇ ਠਾਣ ਹੀ ਲਈ ਆ ਵੀ ਅਗਲਿਆਂ ਵਾਸਤੇ ਛੱਡਣਾ ਹੀ ਨਹੀਂ ਕੁਝ, ਫਿਰ ਗੱਲ ਵੱਖਰੀ ਹੈ ਕਿ ਜਿਹੜੇ ਹੈਣ ਵੀ ਦਰਖਤ ਕੰਢਿਆਂ 'ਤੇ ਲੱਗੇ ਉਹ ਵੀ ਵੱਢੀ ਕੱਟੀ ਜਾਂਦੇ ਆ, ਜਿਹੜੇ ਕਿਸੇ ਨੂੰ ਦੁੱਖ ਨਹੀਂ ਦਿੰਦੇ ਛਾਂ ਹੀ ਦਿੰਦੇ ਹਨ ਫਲ ਹੀ ਦਿੰਦੇ ਹਨ ਉਹ ਵੀ ਵੱਢੀ ਕੱਟੀ ਜਾਂਦੇ ਹਨ। ਭਾਈ ਇਹ ਵੱਧ ਤੋਂ ਵੱਧ ਪ੍ਰਕਿਰਤੀ ਦੇ ਜਿਹੜੇ ਮੌਸਮ ਦੇ ਤਾਰੋ ਹਵਾ ਵਾਲੀ ਖੇਡ ਵੇਖ ਰਹੇ ਹੋ ਤੁਸੀਂ, ਮੌਸਮ ਕਿਹੜੇ ਹਿਸਾਬ ਨਾਲ ਚੱਲ ਰਿਹਾ ਹੈ। ਇਹ ਸਾਡੀਆਂ ਹੀ ਕਰਤੂਤਾਂ ਨੇ, ਕੁਦਰਤ ਨਾਲ ਖਿਲਵਾੜ ਹੀ ਇੰਨਾ ਕੀਤਾ, ਛੇੜਛਾੜ ਹੀ ਇੰਨੀ ਕੀਤੀ, ਨਾ ਪਾਣੀ ਚੱਜਦਾ ਰਿਹਾ ਨਾ ਹਵਾ ਚੱਜਦੀ ਰਹੀ। ਪੈਸਾ ਧਨ ਸੰਪਦਾ ਵਿਭੂਤੀ ਕੀ ਕਰੇਗੀ ਜੇ ਹਵਾ ਚੱਜਦੀ ਨਾ ਰਹੀ, ਜੇ ਪਾਣੀ ਪੀਣ ਨੂੰ ਚੱਜਦਾ ਨਾ ਰਿਹਾ, ਕੈਂਸਰ ਦੀਆਂ ਬਿਮਾਰੀਆਂ ਨਾਲ ਮਰਨਾ ਪਿਆ ਤੜਫ ਤੜਫ ਕੇ, ਫਿਰ ਪੈਸਾ ਕਿਹੜੇ ਕੰਮ ਆਉਣਾ। ਇਸ ਕਰਕੇ ਸੁਚੇਤ ਹੋਣਾ ਪੈਣਾ। ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ ਜਿੱਥੇ ਆ ਤੀਰ ਡੱਗਾ ਭਾਈ ਉੱਥੇ ਫਲ ਲਾਉਣਾ।
ਸੇਵਕ ਲੈ ਕਰ ਸੰਗ ਸਿਧਾਏ।
ਤੇ ਫਿਰ ਜਿੱਥੇ ਤੀਰ ਡੱਗਾ ਸਤਿਗੁਰੂ ਜੀ ਆਪ ਗਏ ਨਾਲ ਸੇਵਕਾਂ ਨੂੰ ਲੈ ਕੇ।
ਗੱਡਿਓ ਤੀਰ ਜੈ ਬਾਨ ਦਿਖਾਏ।
ਜਿੱਥੇ ਤੀਰ ਗੱਡਿਆ ਹੋਇਆ ਸੀ ਜ਼ਮੀਨ 'ਚ ਉੱਥੋਂ ਪੁੱਟਿਆ।
ਤਹਾਂ ਅਰੋਪਨ ਕੀਨਸ ਮਾਲੀ।
ਮਾਲੀ ਨੂੰ ਕਿਹਾ ਵੀ ਆਹ ਜਗ੍ਹਾ ਤੇ ਲਾ ਦੇ ਬੂਟਾ। ਮਾਲੀ ਨੇ ਟੋਆ ਪੁੱਟਿਆ, ਬੜੇ ਪ੍ਰੇਮ ਨਾਲ ਉਹ ਬੂਟਾ ਉੱਥੇ ਲਾਇਆ।
ਪ੍ਰਤਪਾਲਾ ਪੁਨ ਪਈ ਵਿਸਾਲੀ।
ਫਿਰ ਲਾ ਕੇ ਛੱਡ ਹੀ ਨਹੀਂ ਦਿੱਤਾ ਵੀ ਜੰਗਲ 'ਚ ਲੱਗਾ ਰਹਿਣ ਦੇਈਏ। ਕਹਿੰਦੇ ਫਿਰ ਉਹਦੀ ਪਾਲਣਾ ਕੀਤੀ, ਉਹਦੀ ਪਰਵਰਿਸ਼ ਕੀਤੀ, ਬਕਾਇਦਾ ਡਿਊਟੀ ਲੱਗੀ ਸਿੱਖਾਂ ਦੀ ਵੀ ਇਹਦੀ ਸੇਵਾ ਸੰਭਾਲ ਕਰਨੀ ਹੈ, 2-4 ਦਿਨਾਂ ਬਾਅਦ ਆ ਕੇ ਪਾਣੀ ਪਾਉਣਾ ਗੁਡਾਈ ਕਰਨੀ ਦੀ ਸੰਭਾਲ ਕਰਨੀ ਹੈ।
ਅਬਲੋ ਖੁਰਿਓ ਸੁਣਿਓ ਹਮ ਜੋਏ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਉਹ ਅੰਬ ਦਾ ਬੂਟਾ ਹੁਣ ਤਾਂ ਹੀ ਉੱਥੇ ਲੱਗਾ ਮੈਂ ਸੁਣਿਆ। ਇੱਕ ਭਾਈ ਧੰਨਾ ਸਿੰਘ ਨਾਮ ਦੇ ਗੁਰਮੁਖ ਪਿਆਰੇ ਹੋਏ ਆਪਣੇ ਪਟਿਆਲੇ ਦੇ ਅੱਜ ਤੋਂ 100 ਸਾਲ ਪਹਿਲਾਂ, ਤੇ ਉਹਨਾਂ ਨੂੰ ਸਾਈਕਲ ਮਿਲਿਆ। ਉਹ ਪਟਿਆਲੇ ਦੀ ਫੌਜ ਵਿੱਚ ਭਰਤੀ ਸੀ ਤੇ ਸਾਈਕਲ ਤੇ ਇੱਕ ਕੈਮਰਾ, ਉਹਨਾਂ ਵੇਲਿਆਂ 'ਚ ਕੈਮਰੇ ਆਏ ਸੀ ਨਵੇਂ ਨਵੇਂ, ਤੇ ਕੈਮਰਾ ਲੈ ਕੇ ਸਾਈਕਲ ਤੇ ਯਾਤਰਾ ਕਰਕੇ ਭਾਈ ਧੰਨਾ ਸਿੰਘ ਨੇ ਬਹੁਤ ਗੁਰਦੁਆਰਿਆਂ ਦੀਆਂ ਫੋਟੋਆਂ ਖਿੱਚ ਕੇ ਇੱਕ ਪੁਸਤਕ ਬਣਾਈ ਸੀ। ਪਰ ਛੋਟੀ ਉਮਰ ਵਿੱਚ ਹੀ, ਇੱਕ ਦਿਨ 30 ਸਾਲ ਦੀ ਉਮਰ ਸੀ। ਜੇ ਕਿਤੇ ਹੋਰ ਉਹ ਮਹਾਂਪੁਰਖ ਆਪਣੀ ਲੰਮੀ ਉਮਰ ਜੀ ਜਾਂਦੇ ਤੇ ਖਬਰੇ ਕਿੰਨੇ ਕੁ ਸਥਾਨ ਹੋਰ ਜਿਹੜੇ ਸਾਡੇ ਉਹਨਾਂ ਦੀਆਂ ਜਿਹੜੀਆਂ ਕਿਤਾਬ ਮੁਤਾਬਕ ਸਥਾਨ ਨੇ, ਤਕਰੀਬਨ 1000 ਪੇਜ ਦੇ ਨੇੜੇ ਉਹ ਕਿਤਾਬ ਹੋਵੇਗੀ। ਬਹੁਤ ਮੋਟੀ ਕਿਤਾਬ ਹੈ ਜਿਹਦੇ ਵਿੱਚ ਉਹਨਾਂ ਨੇ ਸਾਰੇ ਇਤਿਹਾਸਕ ਸਥਾਨਾਂ ਦੀਆਂ ਫੋਟੋਆਂ ਉਸ ਵੇਲੇ ਦੇ ਕੈਮਰੇ ਨਾਲ ਖਿੱਚੀਆਂ ਹੋਈਆਂ, ਤੇ ਉਹਨਾਂ ਦਾ ਇਤਿਹਾਸ, ਉਹਨਾਂ ਦੇ ਮੌਜੂਦਾ ਹਾਲਾਤ ਕੀ ਨੇ ਉਹ ਭਾਈ ਧੰਨਾ ਸਿੰਘ ਜੀ ਨੇ ਲਿਖੇ ਹੈ। ਤੇ ਉਹ ਹਾਲੇ ਕੇਵਲੇ ਪੰਜਾਬ ਦੇ ਕੁਝ ਇਲਾਕਿਆਂ 'ਚ ਵਿਚਰੇ ਸਨ, ਤੇ ਏਡੀ ਵੱਡੀ ਪੁਸਤਕ ਉਹਨਾਂ ਨੇ, ਉਹਦੇ ਵਿੱਚ ਉਹ ਗੁਰਦੁਆਰੇ ਦਾ ਜ਼ਿਕਰ ਕੀਤਾ, ਇੱਥੇ ਜ਼ਿਕਰ ਆ ਰਿਹਾ, ਤੇ ਦਾਸ ਨੇ ਦਰਸ਼ਨ ਤਾਂ ਨਹੀਂ ਕੀਤੇ। ਭਾਈ ਸੰਤੋਖ ਸਿੰਘ ਜੀ ਵੀ ਕਹਿ ਰਹੇ ਨੇ, ਉਹਨਾਂ ਨੇ ਤਕਰੀਬਨ 125 ਸਾਲ ਪਹਿਲਾਂ ਇਹ ਕਥਾ ਲਿਖੀ ਹੈ ਕਿ ਉੱਥੇ ਉਹ ਅੰਬ ਦਾ ਬੂਟਾ ਹੁਣ ਵੀ ਮੌਜੂਦ ਹੈ। ਨਹੀਂ ਤਾਂ ਸੇਵਾ ਦੇ ਨਾਮ 'ਤੇ ਤਕਰੀਬਨ ਜਿੰਨੇ ਉਹ ਪੁਰਾਣੇ ਬੂਟੇ ਨੇ ਘੱਟ ਹੀ ਛੱਡੇ ਆ ਵੈਸੇ, ਤੇ ਕਿਤੇ ਕੋਈ ਨਹੀਂ ਕੋਈ ਪਹੁੰਚਿਆ ਉੱਥੇ ਪਰਮੇਸ਼ਰ ਦੀ ਕਿਰਪਾ ਨਾਲ, ਉਹ ਪੁਰਾਣੀਆਂ ਚੀਜ਼ਾਂ ਬਚੀਆਂ ਨੇ। ਨਹੀਂ ਤਾਂ ਜਿਹੜੇ ਪਹੁੰਚ ਗਏ ਸਿੱਖਾਂ ਨੇ ਤਾਂ ਠਾਨੀ ਹੋਈ ਸੀ ਵੀ ਇਤਿਹਾਸ ਤਾਂ ਛੱਡਣਾ ਨਹੀਂ ਆਪਾਂ, ਤੇ ਪੁੱਟ ਕੇ ਰੱਖ ਦਈਏ, ਬਾਲ ਦਈਏ ਬਾਲਣ ਦੇ ਰੂਪ 'ਚ, ਜਿੰਨੇ ਪੁਰਾਣੇ ਦਰਖਤ ਨੇ ਇਤਿਹਾਸਕ ਨੇ ਵੀ ਰੋਟੀਆਂ ਪਕਾ ਪਕਾ ਕੇ ਸਿੱਖਾਂ ਦੇ ਇਤਿਹਾਸ ਦੇ ਉੱਤੇ ਸਿੱਖਾਂ ਨੂੰ ਛਕਾ ਦੇਈਏ। ਇਹੋ ਜਿਹੀ ਮਨਸਾ ਦੁੱਖ ਨਾਲ ਕਹਿਣੀਆਂ ਪੈਂਦੀਆਂ ਗੱਲਾਂ, ਕਈਆਂ ਨੂੰ ਦੁੱਖ ਲੱਗਣਾ ਇਸ ਗੱਲ ਦਾ ਕਈਆਂ ਦੇ, ਪਰ ਕਿਸੇ ਗੋਡੇ ਵੱਜੇ ਕਿਸੇ ਗਿੱਟੇ ਵੱਜੇ, ਜਿਹੜੀ ਸੱਚੀ ਗੱਲ ਹੈ ਉਹ ਸਾਨੂੰ ਮਹਾਰਾਜ ਜੀ ਨੇ ਹੁਕਮ ਲਾਇਆ ਕਹਿ ਹੀ ਦੇਣੀ ਹੈ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਸ ਪਾਵਨ ਸਥਾਨ ਦਾ ਜ਼ਿਕਰ ਆ ਰਿਹਾ ਵੀ ਉੱਥੇ ਅੰਬ ਦਾ ਬੂਟਾ, ਭਾਈ ਸਾਹਿਬ ਕਹਿੰਦੇ ਮੈਂ ਸੁਣਿਆ, ਮੈਨੂੰ ਕਿਸੇ ਸਿੱਖ ਨੇ ਆ ਕੇ ਦੱਸਿਆ ਕਿ ਉੱਥੇ ਉਹ ਲੱਗਾ ਹੋਇਆ।
ਨੈ ਲੋਚਨ ਤੇ ਦੇਖੇ ਸੋਏ,
ਕਹਿੰਦੇ ਵੇਖਿਆ ਨਹੀਂ ਮੈਂ ਨੇਤਰਾਂ ਨਾਲ, ਭਾਈ ਸਾਹਿਬ ਵੇਖੋ ਵੇਖੋ ਉਹਨਾਂ ਦੀ ਇਮਾਨਦਾਰੀ, ਕਹਿੰਦੇ ਵੇਖਿਆ ਨਹੀਂ ਪਰ ਮੈਨੂੰ ਜਿਹੜੇ ਵੇਖ ਕੇ ਆਏ ਉਹਨਾਂ ਨੇ ਦੱਸਿਆ ਵੀ ਲੱਗਾ ਹੈ।
ਸਭ ਸੰਗਤ ਕੋ ਖੁਸ਼ੀ ਵਿਸਾਲਾ,
ਸਾਰੀ ਸੰਗਤ ਤੇ ਵੱਡੀਆਂ ਖੁਸ਼ੀਆਂ ਹੋਈਆਂ।
ਸਤਿਗੁਰ ਕਰਤ ਪਏ ਤਿਸ ਕਾਲਾ,
ਗੁਰੂ ਜੀ ਨੇ ਬੜੀਆਂ ਹੀ ਖੁਸ਼ੀਆਂ ਕੀਤੀਆਂ।
ਜਥਾ ਯੋਗ ਦੈ ਦੈ ਸਿਰ ਪਾਓ,
ਜਥਾ ਯੋਗ ਸਾਰੀ ਸੰਗਤ ਨੂੰ ਸਿਰੇ ਪਾਓ ਦੇ ਕੇ,
ਪੂਰੇ ਕਾਮਨਾ ਪਏ ਵਿਦਾਓ,
ਸਭ ਦੀਆਂ ਕਾਮਨਾਵਾਂ ਪੂਰੀਆਂ ਕਰਕੇ ਵਿਦਾ ਕੀਤਾ।
ਹੋਏ ਨਿਹਾਲ ਸੁਜਸ ਕੋ ਕਰਤੇ,
ਨਿਹਾਲ ਹੀ ਕਰੀ ਜਾਂਦੇ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਹਨੂੰ ਕਰਦੇ ਨਿਹਾਲ ਹੀ ਕਰਦੇ, ਉਹ ਸੁਜਸ ਕਰਦਾ ਜਾਂਦਾ।
ਦੂਣ ਚੋਣ ਪਾਓ ਕੋ ਤਰਤੇ,
ਚੋਣਾ ਪਾਓ ਅੱਗੇ ਤੋਂ ਰੱਖਦੇ ਹਨ।
ਅਧਿਕ ਆਨੰਦਤ ਸਦਨ ਸਿਧਾਰੇ,
ਬੜੇ ਆਨੰਦ ਚ ਸਿੱਖ ਵਾਪਸ ਘਰਾਂ ਨੂੰ ਪਰਤ ਰਹੇ ਨੇ।
ਜੈ ਕੈ ਗੁਰੂ ਬਿਰਤਾਂਤੇ ਉਚਾਰੇ,
ਕਿੱਥੇ ਕਲਗੀਧਰ ਜੀ ਦਾ ਬਿਰਤਾਂਤ ਚੱਲ ਰਿਹਾ।
ਰਾਖੇ ਪੈਜ ਹਿੰਦੂਅਨ ਕੇਰੀ,
ਸਤਿਗੁਰੂ ਜੀ ਪੈਜ ਰੱਖਣ ਵਾਲੇ ਜਿਹੜਾ ਉਹਨਾਂ ਦੀ ਸ਼ਰਨ ਚ ਆ ਜੇ ਕਿਸੇ ਵੀ ਧਰਮ ਦਾ ਹੋਵੇ।
ਤੁਰਕ ਰਾਜ ਕੀ ਜਰਾਂ ਉਖੇਰੀ,
ਜਿਹੜੇ ਮਲੇਛ ਨੇ ਜਰਵਾਣੇ ਨੇ ਤੁਰਕ ਇਸ ਵੇਲੇ ਮਲੇਛਪੁਣਾ ਕਰਕੇ ਔਰੰਗਾ ਪਾਪ ਕਰ ਰਿਹਾ, ਇਹਨਾਂ ਦਾ ਰਾਜ ਪੁੱਟਣ ਵਾਲੇ ਨੇ ਸਤਿਗੁਰੂ ਜੀ।
ਕਠਨ ਅਧਿਕ ਤਪ ਤਨ ਮੈਂ ਧਾਰੇ,
ਵੱਡੀ ਤਪੱਸਿਆ ਕਲਗੀਧਰ ਜੀ ਕਰ ਰਹੇ ਹਨ।
ਨਿੰਦਰਾ ਅਸਨ ਅਲਪ ਨਿਰਧਾਰੇ,
ਇੰਦਰਾ ਵਰਗੇ ਜਿਹੜੇ ਦੇਵਤੇ ਨੇ ਉਹ ਵੀ ਭੈ ਭੀਤ ਹੋ ਗਏ ਹਨ।
ਬ੍ਰਹਮ ਪੁੱਤਰ ਲੱਗ ਇਹੀ ਪ੍ਰਸੰਗਾ,
ਪੁੱਤਰ ਤੱਕ ਮਹਾਰਾਜ ਜੀ ਦਾ ਪ੍ਰਸੰਗ ਚੱਲ ਰਿਹਾ।
ਉਚਰਤ ਗਮਨੇ ਲੋਕ ਨਿਸੰਗਾ,
ਸੰਗ ਹੋ ਕੇ ਗੁਰੂ ਸਾਹਿਬ ਦੀ ਉਪਮਾ ਕਰਦੇ ਜਾ ਰਹੇ ਨੇ ਸਿੱਖ।
ਨਿਤ ਸਤਿਗੁਰ ਨਿਤ ਪਾਠ ਕਰਨ ਤੇ,
ਕਲਗੀਧਰ ਜੀ ਨਿਤ ਪਾਠ ਕਰਦੇ, ਗੁਰਬਾਣੀ ਪੜ੍ਹਦੇ, ਨਾਮ ਜਪਦੇ।
ਪਾਣੀ ਪੀਵਨ ਅਸਨ ਅਚਨ ਕੋ,
ਪਾਣੀ ਪੀਣਾ ਤੇ ਭੋਜਨ ਛਕਣਾ।
ਸੰਜਮ ਬਿਖਮ ਰੋਕ ਰੱਖ ਮਨ ਕੋ,
ਪਾਤਸ਼ਾਹ ਜੀ ਮਰਿਆਦਾ ਰੱਖਣ ਲੱਗ ਪਏ। ਜਦੋਂ 36-36 ਘੰਟੇ ਕੋ ਚੌਂਕੜੇ ਤੇ ਬੈਠੇ ਰਹਿੰਦੇ, ਨਾ ਜਲ ਛਕਦੇ ਨਾ ਭੋਜਨ ਛਕਦੇ।
ਕਾਮ ਸੀਤ ਚਾਲੇ ਬਹੁ ਤਨ ਪਰ,
ਸਰਦੀ ਆਪਣੇ ਤਰ ਤੇ ਚੱਲਦੇ ਹਨ।
ਨਾਨਾ ਪਾਤਨ ਕੇ ਸੁਖ ਪਰ ਹਰ,
ਕਿੰਨਾ ਸੁਖ ਪਾਤਸ਼ਾਹ ਆਨੰਦਪੁਰ ਸਾਹਿਬ ਦੇ ਸ਼ਾਹੀ ਮਹੱਲਾ ਚ ਮਾਣਦੇ, ਅੱਜ ਉਹ ਸਾਰੇ ਸੁਖ ਤਿਆਗ ਕੇ ਪੰਥ ਸਾਜਣ ਲਈ, ਪੰਥ ਸ਼ਕਤੀ ਭਰਨ ਲਈ ਬੈਠੇ ਨੇ।
ਭੂਖ ਪਿਆਸ ਤੇ ਡੋਲਤ ਨਾਈ,
ਕਰਕੇ ਪਿਆਸ ਕਰਕੇ ਨਹੀਂ ਡੋਲਦੇ।
ਭਏ ਜਤਿੰਦਰੀ ਏਕੋ ਚਾਈ,
ਜਤਿੰਦਰੀ ਹੋ ਗਏ ਨੇ ਗਰੀਬ ਨਵਾਜ ਪਾਤਸ਼ਾਹ, ਇੱਕੋ ਚਾਹ ਲੱਗੀ ਅਕਾਲ ਪੁਰਖ ਨੂੰ ਪ੍ਰਗਟ ਕਰਨ ਦੀ।
ਗਿਰ ਪਰ ਬਾਸਾ ਕਰੇ ਕਨੇਰੇ,
ਲੰਮਾ ਸਮਾਂ ਅਡੋਲ ਬੈਠੇ ਰਹਿੰਦੇ ਪਾਤਸ਼ਾਹ।
ਇੱਕ ਲਿਵ ਲਾਗੀ ਵਧੇ ਵਧੇਰੇ,
ਕੋਈ ਲਿਵ ਲੱਗੀ ਔਰ ਵਧਦੀ ਜਾ ਰਹੀ ਹੈ।
ਸੁਰਤ ਸੰਕੋਚ ਦੁਆਰ ਦਸ ਸਵਾਸ,
ਦਸ ਦੁਆਰਾਂ ਵਿੱਚੋਂ ਆਪਣੇ ਆਪ ਦੀਆਂ ਸਾਰੀਆਂ ਵਿਰਤੀਆਂ ਨੂੰ ਰੋਕਿਆ, ਸੁਰਤ ਨੂੰ ਸੰਕੋਚਿਆ ਹੋਇਆ।
ਕਰੇ ਟਿਕਾਵਨ ਧਿਆਨ ਪ੍ਰਕਾਸ਼,
ਦਸ ਦੁਆਰ ਚ ਮਹਾਰਾਜ ਜੀ ਆਪਣੇ ਸਵਾਸ ਟਿਕਾ ਕੇ ਧਿਆਨ ਦੀ ਸਾਧਨਾ ਕਰਦੇ ਹਨ।
ਏਕ ਰੂਪ ਹੋਏ ਅੰਤਰ ਹਰੇ,
ਏਕ ਰੂਪ ਹੀ ਹੋ ਗਏ ਗਰੀਬ ਨਵਾਜ ਪਾਤਸ਼ਾਹ ਜੀ।
ਸੁਰਨ ਬਿਕੇ ਖਰ ਪਰ ਤਬ ਪਰ,
ਦੇਵਤਿਆਂ ਚ ਵੀ ਖੜਬੜਾਹਟ ਮੱਚ ਗਈ ਖਾਲਸਾ ਜੀ।
ਸ਼ਕਤ ਇੰਦਰਾਣੀ ਆਦਿਕ ਜੇ,
ਇੰਦਰ ਆਦਿਕ ਦੇਵਤੇ ਉਹ ਵੀ ਭੈ ਭੀਤ ਹੋ ਗਏ, ਸਤਿਗੁਰੂ ਇੰਨਾ ਤਪ ਕਰ ਰਹੇ ਹਨ।
ਆਏ ਅਗਾਰੀ ਥਿਰਵੈ ਤੇ,
ਉਹ ਆ ਗਏ ਅੱਗੇ ਹੱਥ ਜੋੜ ਕੇ ਕਲਗੀਧਰ ਜੀ ਦੇ ਸਨਮੁਖ।
ਨਿਜ ਪ੍ਰਭਾਵ ਕੋ ਕਰਤ ਬਖਾ
ਆ ਕੇ, ਕਿਉਂਕਿ ਖਾਲਸਾ ਜੀ ਜਦੋਂ ਕੋਈ ਸਾਧਨਾ ਕਰਦਾ ਸਾਧਕ, ਉਦੋਂ ਫਿਰ ਇਹ ਸਾਰੀਆਂ ਸ਼ਕਤੀਆਂ ਉਹਦੇ ਨੇੜੇ ਆਉਣੀਆਂ ਸ਼ੁਰੂ ਹੋ ਜਾਂਦੀਆਂ। ਕਲਗੀਧਰ ਤਾਂ ਆਪ ਮਾਲਕ ਨੇ ਨਾ ਸਾਰਿਆਂ ਦੇ, ਪਰ ਇਹ ਦੱਸ ਰਹੇ ਨੇ ਵੀ ਜਦੋਂ ਕੋਈ ਸਾਧਨਾ ਕਰਦਾ ਤੇ ਉਦੋਂ ਫਿਰ ਇਹ ਸ਼ਕਤੀਆਂ ਉਹਨੂੰ ਆ ਕੇ ਘੇਰਦੀਆਂ ਵੀ ਨੇ। ਉਹ ਕਹਿੰਦੀਆਂ ਵੀ ਸਾਨੂੰ ਦੱਸੋ ਕੀ ਚਾਹੀਦਾ ਹੈ ਜੀ, ਅਸੀਂ ਕਰਦੇ ਹਾਂ ਸਾਰਾ ਕੁਝ। ਕਈ ਉਹਦੇ ਰਿੱਧੀਆਂ ਸਿੱਧੀਆਂ ਦੇ ਚੱਕਰਾਂ ਚ ਉਲਝ ਕੇ ਆਪਣੇ ਮਕਸਦ ਤੋਂ ਖੁੰਝ ਜਾਂਦੇ ਨੇ। ਪਰ ਜਿਹੜੇ ਪਰਮਾਰਥ ਦੇ ਪੰਥੀ ਨੇ ਉਹ ਰਿੱਧ ਸਿੱਧ ਅਵਰਾ ਸਾਧ ਜਾਣ ਕੇ ਅੱਗੇ ਲੰਘ ਜਾਂਦੇ ਹਨ।
ਹਮਰੋ ਦਰਸ ਦੁਲਬ ਲਿਓ ਮਾਨੀ,
ਉਹ ਦੇਵਤੇ ਕਹਿੰਦੇ ਮਹਾਰਾਜ ਆਪ ਜੀ ਇੰਨਾ ਤਪ ਕਿਉਂ ਕਰਦੇ, ਸਾਨੂੰ ਹੁਕਮ ਕਰੋ ਸਾਡੇ ਲਈ ਕੀ ਸੇਵਾ ਹੈ।
ਤਨਤ ਸ਼ਕਤ ਨਿਜ ਕਹੇ ਪ੍ਰਭਾਉ,
ਆਪ ਜੀ ਜੋ ਕਹੋ ਅਸੀਂ ਕਰਨ ਨੂੰ ਤਿਆਰ ਹਾਂ।
ਨਵ ਨਿਧਨ ਹਮ ਤੇ ਲਿਓ ਪਾਓ,
ਮਹਾਰਾਜ ਨੌ ਨਿਧੀਆਂ ਰਿੱਧੀਆਂ ਸਿੱਧੀਆਂ ਸਭ ਆਪ ਜੀ ਦੇ ਕੋਲ ਹਾਜ਼ਰ ਹਨ।
ਸਿੱਧ ਅਸ਼ਟ ਦਸ ਕਰੇ ਉਚਾਰੀ,
ਜੋ ਆਪ ਜੀ ਹੁਕਮ ਕਰੋਗੇ ਸਾਰੇ ਸੇਵਾ ਵਿੱਚ ਲੱਗਣਗੇ।
ਜੋ ਤੁਮ ਤਾਪ ਤਪੋ ਤਨ ਪਾਰੀ,
ਤੁਸੀਂ ਇੰਨਾ ਤਪ ਕਿਉਂ ਕਰੀ ਜਾਂਦੇ ਹੋ, ਇੰਨੀ ਤਪੱਸਿਆ ਕਿਉਂ ਕਰੀ ਜਾਂਦੇ ਹੋ, ਹੁਕਮ ਕਰੋ ਸਾਡੇ ਲਈ ਅਸੀਂ ਕੀ ਕਰੀਏ।
ਹਮ ਸਗਰੀ ਰਾਵਰੇ ਅਨੁਸਾਰੀ,
ਅਸੀਂ ਸਾਰੇ ਤੁਹਾਡੇ ਅਨੁਸਾਰੀ ਹਾਂ।
ਚਹੁ ਸੋ ਕਰੇ ਨਾ ਲਾਗ ਅਵਾਰੀ,
ਜੋ ਆਪ ਜੀ ਕਹੋਗੇ ਅਸੀਂ ਕਰਾਂਗੇ, ਦੇਰੀ ਨਹੀਂ ਲਾਵਾਂਗੇ।
ਕੌਣ ਕੌਣ ਗਿਨੀਏ ਸਭ ਆਈ,
ਪਾਤਸ਼ਾਹ ਜੀ ਦੇ ਪਾਸ ਸਾਰੀਆਂ ਰਿੱਧੀਆਂ ਸਿੱਧੀਆਂ ਸ਼ਕਤੀਆਂ ਦੈਵੀ ਸਭ ਆ ਗਏ, ਕਿਹਦੀ ਕਿਹਦੀ ਗਿਣਤੀ ਕਰੀਏ।
ਤਿੰਨ ਦਿਸ਼ ਨੇ ਗੁਰ ਦ੍ਰਿਸ਼ਟ ਚਲਾਈ,
ਮੇਰੇ ਪਾਤਸ਼ਾਹ ਨੇ ਕਿਸੇ ਵੱਲ ਨਿਗਾਹ ਨਹੀਂ ਚਲਾਈ। ਕਹਿੰਦੇ ਜੇ ਤੁਸੀਂ ਕੁਝ ਕਰ ਸਕਦੇ ਤੇ ਹੁਣ ਤਾਂ ਹਿੰਦੂ ਧਰਮ ਤੇ ਇੰਨੇ ਪਾਪ ਹੋ ਰਹੇ, ਉਹਨਾਂ ਦੇ ਜ਼ੁਲਮ ਹੋ ਰਹੇ, ਕਰ ਲੈਂਦੇ। ਅਸੀਂ ਜਿਸ ਅਕਾਲ ਪੁਰਖ ਦੀ ਸ਼ਕਤੀ ਨੂੰ ਆਰਾਧ ਰਿਹਾ, ਉਹਦੇ ਤੋਂ ਬਿਨਾਂ ਇਹਨਾਂ ਦੀ ਰਾਖੀ ਕਿਸੇ ਨੇ ਨਹੀਂ ਕਰਨੀ। ਮਲੇਛਾਂ ਦਾ ਨਾਸ਼ ਅਕਾਲ ਪੁਰਖ ਦੀ ਸ਼ਕਤੀ ਨੇ ਕਰਨਾ। ਇਹਨਾਂ ਸ਼ਕਤੀਆਂ ਵੱਲ ਮਹਾਰਾਜ, ਜਿਹੜੀਆਂ ਛੋਟੀਆਂ ਮੋਟੀਆਂ ਸ਼ਕਤੀਆਂ ਨੇ, 9 ਕਰੋੜ ਦੇਵੀਆਂ ਮੰਨੀਆਂ ਹਨ, ਏਦਾਂ 33 ਕੋਟੀ ਦੇ ਦੇਵਤੇ ਮੰਨੇ ਸਭ ਆਏ, ਮਹਾਰਾਜ ਜੀ ਨੇ ਕਿਸੇ ਵੱਲ ਨਿਗਾਹ ਨਹੀਂ ਕੀਤੀ।
ਮਨ ਅਡੋਲ ਰੱਖਿਓ ਤਿਸ ਬੇਰਾ,
ਪਾਤਸ਼ਾਹ ਅਡੋਲ ਬੈਠੇ ਰਹੇ।
ਚਲੇ ਪੌਣ ਜਿਮ ਅਚਲ ਸੁਮੇਰਾ,
ਕਹਿੰਦੇ ਜਿਵੇਂ ਹਵਾ ਦੇ ਚੱਲਣ ਨਾਲ ਸੁਬੇਰ ਅਚਲ ਰਹਿੰਦਾ ਹੈ, ਏਦਾਂ ਇਹਨਾਂ ਰਿੱਧੀਆਂ ਸਿੱਧੀਆਂ ਦੇ ਆਵਣ ਦੇ ਬਾਵਜੂਦ ਵੀ ਜਿਹੜਾ ਸਾਧਕ ਹੁੰਦਾ ਨਾ, ਕਲਗੀਧਰ ਜੀ ਇੱਥੇ ਉਹ ਪੂਰਨੇ ਪਾ ਰਹੇ ਹੈ ਵੀ ਜਿਹੜਾ ਸਾਧਕ ਹੈ ਉਹ ਇਹਨਾਂ ਰਿੱਧੀਆਂ ਸਿੱਧੀਆਂ ਦੇ ਉਲਝੇਵੇਂ ਵਿੱਚ ਨਹੀਂ ਉਲਝਦਾ।
ਜੋ ਪਰਮੇਸ਼ਵਰੀ ਆਦਿ ਸ਼ਕਤ ਹੈ,
ਜਿਹੜੀ ਪਰਮੇਸ਼ਵਰੀ ਆਦਿ ਸ਼ਕਤੀ ਅਕਾਲ ਪੁਰਖ ਦੀ,
ਇਸੀ ਧਿਆਨ ਮੈਂ ਚਿਤ ਅਸ਼ਕਤ ਹੈ,
ਮਹਾਰਾਜ ਉਸੇ ਦੇ ਧਿਆਨ ਚ ਲੱਗੇ ਹੋਏ ਨੇ।
ਜਿਸੇ ਅਰਾਧੇ ਸ਼ਿਵ ਵਿਦ ਵਿਸ਼ਨੂੰ,
ਉਹ ਸ਼ਕਤੀ ਨੂੰ ਅਰਾਧ ਨੇ ਜਿਹਨੂੰ ਸ਼ਿਵ ਜੀ ਅਰਾਧਦਾ, ਜਿਹਨੂੰ ਬ੍ਰਹਮਾ ਵਿਸ਼ਨੂੰ, ਹੁਣੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਕਿਹਨੂੰ ਅਰਾਧ ਰਹੇ ਨੇ, ਅਕਾਲ ਪੁਰਖ ਨੂੰ ਅਰਾਧ ਰਹੇ ਨੇ। ਮਹਾਰਾਜ ਉਸੇ ਅਕਾਲ ਪੁਰਖ ਦੀ ਅਰਾਧਨਾ ਚ ਲੱਗੇ ਹਨ। ਜਿਸ ਅਕਾਲ ਪੁਰਖ ਨੂੰ ਕਾਲੀ ਅਰਾਧਦੀ ਹੈ, ਜਿਸ ਅਕਾਲ ਪੁਰਖ ਨੂੰ ਦੁਰਗਾ ਅਰਾਧ ਰਹੀ ਹੈ, ਜਿਸ ਅਕਾਲ ਪੁਰਖ ਨੂੰ ਸਾਰੀਆਂ ਦੇਵੀਆਂ ਦੇਵਤੇ ਅਰਾਧ ਰਹੇ ਨੇ, ਮਹਾਰਾਜ ਉਸ ਅਕਾਲ ਪੁਰਖ ਦੀ ਅਰਾਧਨਾ ਚ ਲੱਗੇ ਹਨ।
ਵਰਨ ਕੁਬੇਰ ਸੂਰ ਸਸ ਜਿਸ਼ਨੂੰ,
ਜਿਹਦੀ ਅਰਾਧਨਾ ਕੁਬੇਰ ਵਿਸ਼ਨੂੰ ਵਰਣ ਦੇਵ ਵੈਸੰਤਰ ਦੇਵ ਸਭ ਅਰਾਧ ਰਹੇ ਹਨ।
ਸਭ ਸੁਰ ਰੱਛਕ ਪੱਛਕ ਦੁਸ਼ਟਨ,
ਜਿਹੜਾ ਸਾਰੇ ਦੇਵਤਿਆਂ ਦਾ ਰੱਛਕ ਦੁਸ਼ਟਾਂ ਦਾ ਪੱਛਕ ਹੈ।
ਜਨ ਕੇ ਸੁਖ ਦਾ ਕਟੇ ਅਰਿਸ਼ਟ,
ਜਿਹੜਾ ਸਾਰੇ ਜਨਾਂ ਨੂੰ ਸੁਖ ਦੇਣ ਵਾਲਾ, ਆਪਣੇ ਭਗਤਾਂ ਦੀ ਪਾਲਣਾ ਕਰਨ ਵਾਲਾ ਹੈ।
ਸ਼ੇਖ ਸ਼ਾਹੀ ਮੈਂ ਜੋ ਲੈ ਪਈ,
ਜਿਹੜਾ ਸ਼ੇਖ ਸ਼ਾਹੀ ਦਾ ਵੀ ਪੁਜਾਰੀ ਪੂਜਾ ਕਰਨ ਵਾਲਾ ਅਰਾਧਿਆ ਹੈ ਅਕਾਲ ਪੁਰਖ, ਉਹਨਾਂ ਦੀ ਵੀ ਅਕਾਲ ਪੁਰਖ ਦੀ ਅਰਾਧਨਾ ਕਰ ਰਹੇ ਸ਼ੇਖ ਸ਼ਾਹੀ ਤੇ ਬੈਠੇ ਵਿਸ਼ਨੂੰ ਭਗਵਾਨ ਜੀ।
ਵਿਦ ਕੀ ਰਚਿਆ ਹਿਤ ਨਿਕ ਸਈ,
ਜੋ ਅਕਾਲ ਪੁਰਖ ਪਰਮੇਸ਼ਰ ਦੀ ਉਹ ਮਹਾਨ ਸ਼ਕਤੀ ਹੈ, ਉਹੀ ਸ਼ਕਤੀ ਜਿਹੜੀ ਦੇਵਤਿਆਂ ਨੂੰ ਦਾਨਵਾਂ ਨੂੰ ਸਾਰਿਆਂ ਨੂੰ ਪਾਲਣ ਵਾਲੀ ਹੈ, ਜਿਹੜੀ ਦਾਨਵਾਂ ਦਾ ਵੀ ਨਾਸ਼ ਕਰਨ ਵਾਲੀ, ਉਹ ਅਕਾਲ ਪੁਰਖ ਦੀ ਸ਼ਕਤੀ ਹੈ।
ਮਦ ਕੈ ਟਬ ਕੀ ਮਰਦਨ ਕਰਤਾ,
ਅਕਾਲ ਪੁਰਖ ਦੀ ਸ਼ਕਤੀ ਅੱਗੇ ਦੁਰਗਾ ਵਿੱਚ ਵਰਤੀ, ਉਹਨੇ ਮਦ ਕੈਟਬ ਵਰਗੇ ਦਾਨਵਾਂ ਮਾਰੇ, ਕਾਲੀ ਵਿੱਚ ਵਰਤੀ ਉਹਨੇ ਸੁਮਨ ਸੁੰਭ ਵਰਗੇ ਸੁਰਨਤ ਬੀਜ ਵਰਗੇ ਦਾਨਵ ਮਾਰੇ, ਉਹ ਸ਼ਕਤੀ ਅਕਾਲ ਪੁਰਖ ਦੀ ਉਹਨਾਂ ਵਿੱਚ ਵਰਤੀ, ਉਹਨਾਂ ਦੀ ਆਪਣੀ ਸ਼ਕਤੀ ਨਹੀਂ ਹੈ, ਆ ਬਲਬ ਜਗਦੇ ਨੇ ਰੋਸ਼ਨੀ ਇਹਨਾਂ ਦੀ ਆਪਣੀ ਨਹੀਂ, ਪਿੱਛੋਂ ਆ ਰਹੀ ਹੈ। ਇਸੇ ਤਰ੍ਹਾਂ ਇਹ ਜੇ ਸ਼ਕਤੀਆਂ ਨੇ ਦੇਵੀਆਂ, ਇਹ ਦਾਨਵਾਂ ਨੂੰ ਮਾਰਨ ਵਾਲੀਆਂ ਨੇ, ਪਿੱਛੋਂ ਸ਼ਕਤੀ ਅਕਾਲ ਪੁਰਖ ਦੀ ਇਹਨਾਂ ਕੋਲ ਆਉਂਦੀ, ਇਹਨਾਂ ਦੀ ਆਪਣੀ ਸ਼ਕਤੀ ਨਹੀਂ ਹੈ।
ਪੁਨ ਮੈਖਾ ਸੁਰ ਕੀਰਣ ਦਰਤਾ,
ਮੈਖਾ ਸੁਰ ਵਰਗੇ ਦਾਨਵਾਂ ਨੂੰ ਮਾਰਦੀ ਹੈ ਸ਼ਕਤੀ, ਉਹ ਸ਼ਕਤੀ ਵੀ ਅਕਾਲ ਪੁਰਖ ਦੇ ਕੋਲੋਂ ਸ਼ਕਤੀ ਲੈਂਦੀ ਹੈ।
ਤੁਮਰ ਨੈਣ ਕੀ ਪ੍ਰਾਨਨ ਹਰਤਾ,
ਤੁਮਰ ਨੈਣ ਆਦਿਕ ਦੰਤਾਂ ਦਾ ਨਾਸ਼ ਕਰਨ ਵਾਲੀ ਸ਼ਕਤੀ, ਮਹਾਂ ਸ਼ਕਤੀ ਅਕਾਲ ਪੁਰਖ ਤੋਂ ਹੀ ਵਰਤ ਰਹੀ ਹੈ।
ਚੰਡ ਮੁੰਡ ਕੀ ਓਜ ਨਿਵਰਤਾ,
ਚੰਡ ਮੁੰਡ ਆਦਿਕ ਦਾਨਵਾਂ ਦਾ ਬਲ ਹਰਨ ਵਾਲੀ ਸ਼ਕਤੀ ਹੈ, ਉਹ ਸ਼ਕਤੀ ਵੀ ਅਕਾਲ ਪੁਰਖ ਤੋਂ ਆਈ, ਜਿਹਦੇ ਬਾਰੇ ਕਲਗੀਧਰ ਜੀ ਨੇ ਚੰਡੀ ਦੀ ਵਾਰ ਚ ਬਚਨ ਲਿਖੇ ਨੇ, ਤੈਥੋਂ ਹੀ ਬਲ ਰਾਮ ਲੈ, ਨਾਲ ਬਾਣਾ ਦਹਿ ਸਿਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ, ਕੰਸ ਕੇਸੀ ਪਕੜ ਗਿਰਾਇਆ। परमेश्वर को बल लैके सारिया शक्तियां काम कर दिया हन।
शुंभ निशुंभ संघारन काली,
परमेश्वर को शक्ति लैके काली ने सुंभन सुंभ वर्गे दानवा नू मारिया।
नासे अनगन दुष्ट कुचाली,
उसे परमेश्वर को शक्ति लैके वड्डिया वड्डिया शक्तियां ने दानवा दा नाश किया, देवत्या नू सुख दिता।
जग करता प्रतपाल बिसाली,
वो शक्ति केड़ी है खालसा जी? सारे जगत नू पालन वाली। हुण सारे जगत नू पालन वाली शक्ति केड़ी है? वो अकाल पुरख है। वह अकाल पुरख की शक्ति है जिहड़ी सारे जगत नू पाल रही है, सारे जगत नू पैदा करन वाली है, संघारन करन वाली है।
सब संघारन प्रलय कराली,
जो सारिआं नू प्रलय करन वाला, पालन वाला ते फिर पैदा करन वाला है।
जिसको आद ना अंत कदाई,
उस अकाल पुरख दा ना आद है ना अंत है।
किस ते पार ना पायो जाई,
जिहड़ा पारा वार नहीं पाया जांदा।
परम जोत की जोत महानी,
जिहड़ा जोतां नू भी प्रकाश वाला ज्योति स्वरूप अकाल पुरख है, महान जोत वाला है।
सिमरे जहां कहां बरदानी,
जिथे सिमरिए उथे हाजिर होने वाला है।
कहां आराधन तत्पर होए,
अकाल पुरख की महा शक्ति नू कलगी धर जी आराधन च तत्पर होके बैठे हैं।
तपे तपन जावद ने जोए,
जदों तक दर्शन नहीं हुंदे अकाल पुरख दे स्वरूप दे, उदों तक तप करन दी साधना च बैठे हैं।
ध्यान परायण करन प्रताच,
तक करन दे ध्यान परायण होके बैठे ने।
दर्स बिलोचन गोचर स्वच्छ,
अपने स्वच्छ नेत्रां नाल दर्शन करना चाहते अकाल पुरख की उस महान शक्ति दे। इस करके अकाल पुरख की आराधना च गुरदेव तत्पर होके बैठे हैं। वो कथा आप जी अगलिया प्रसंगा च सरवण करोगे। गरीब नवाज साहब जी का पावन इतिहास कथन करद होइया भुलां चुकां दी खिमा करनी जी।